ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਮੁਸਲਮਾਨ ਲੋਕ, ਗੁਰੂ ਰੇਤ ਗੁਰੂ ਖਾਲਸਾ, ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਬੜਾ ਭਾਰੀ ਤਰਸ ਕੀਤਾ, ਮਿਹਰ ਕੀਤੀ, ਰਹਿਮਤ ਕੀਤੀ, ਕਿਰਪਾ ਕੀਤੀ, ਅਮਿਰਤ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਕਲਯੁੱਗ ਦੇ ਵਿੱਚ ਜਹਾਜ ਵੀ ਨਿਆਏ, ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਆਸਰਾ ਬਖਸ਼ਿਸ਼ ਕੀਤਾ। ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਪੰਥ ਦੀ, ਸਿੱਖ ਧਰਮ ਦੀ ਆਤਮਾ ਹੈ। ਸਤ ਸੰਗਤ ਜੀ, ਸਰੀਰ ਦਾ ਵਿਭੇਦ ਇੰਨਾ ਚਿਰ ਮਾਤ ਲੋਕ ਦੇ ਉੱਤੇ ਰਹਿੰਦਾ ਹੈ ਜਿੰਨਾ ਚਿਰ ਇਹਦੇ ਵਿੱਚ ਆਤਮ ਸ਼ਕਤੀ ਦਾ ਨਿਵਾਸ ਹੈ। ਜਦੋਂ ਸਰੀਰ ਦੇ ਵਿੱਚੋਂ ਪਰਮੇਸ਼ਰ ਆਪਣੀ ਸੱਤਾ ਆਤਮਾ ਨੂੰ ਵੱਖ ਕਰ ਲੈਂਦਾ ਹੈ ਤਾਂ ਇਹ ਜਿਹੜਾ ਸਰੀਰ ਹੈ ਮਿੱਟੀ ਦੀ ਢੇਰੀ ਬਣ ਜਾਂਦਾ, ਮਿੱਟੀ ਦੀ ਮੁੱਖ ਬਣ ਜਾਂਦਾ ਹੈ। ਆਤਮਾ ਜਿੰਨਾ ਚਿਰ ਨਿਵਾਸ ਰੱਖਦੀ ਹੈ ਉਨਾ ਚਿਰ ਹੀ ਇਹ ਸਰੀਰ ਦੀ, ਇਸ ਦੇਹ ਦੀ ਹੋਂਦ ਹੈ। ਪਰ ਇਸ ਮਾਤ ਲੋਕ ਦੇ ਉੱਤੇ ਜਿੰਨਾ ਚਿਰ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਸੁਭਾਏ ਮਾਨ ਹਨ, ਉਨਾ ਚਿਰ ਸਿੱਖ ਪੰਥ ਦੀ ਹੋਂਦ ਹਸਤੀ ਨੂੰ ਦੁਨੀਆਂ ਦੀ ਕੋਈ ਵੱਡੀ ਤੋਂ ਵੱਡੀ ਸ਼ਕਤੀ ਵੀ ਨਹੀਂ ਮਿਟਾ ਸਕਦੀ। ਦੁਨੀਆਂ ਦੀ ਕੀ ਭਾਵੇਂ ਸਾਰੀ ਸ੍ਰਿਸ਼ਟੀ ਆਪਣਾ ਦੌਰ ਲਾ ਲਵੇ ਕਿ ਅਸੀਂ ਸਿੱਖ ਪੰਥ ਦੀ ਹੋਂਦ ਨੂੰ ਖਤਮ ਕਰਨਾ ਔਰ ਆਪਣੇ ਮਨ ਤਨ ਦਾ ਸਾਰਾ ਬਲ, ਸਾਰੀ ਸ਼ਕਤੀ ਦਾ ਪ੍ਰਯੋਗ ਵੀ ਕਰ ਲੈਣ ਤਾਂ ਵੀ ਸਿੱਖ ਪੰਥ ਦੀ ਹੋਂਦ ਹਸਤੀ ਨੂੰ ਕੋਈ ਮਿਟਾਉਣ ਵਾਲਾ ਇਸ ਧਰਤੀ ਤੇ ਪੈਦਾ ਨਹੀਂ ਹੋਇਆ, ਬਲਕਿ ਜਿਨ੍ਹਾਂ ਦਿਨਾਂ ਨੇ ਵੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਦਾ, ਹਮਲਾ ਕਰਨ ਦਾ ਯਤਨ ਕੀਤਾ, ਉਹ ਵੱਡੀਆਂ ਵੱਡੀਆਂ ਸ਼ਕਤੀਆਂ, ਵੱਡੀਆਂ ਵੱਡੀਆਂ ਤਾਕਤਾਂ ਦੁਨੀਆਂ ਦੇ ਇਤਿਹਾਸ ਵਿੱਚ ਆਪਾਂ ਵੇਖਿਆ, ਸੁਣਿਆ ਵੀ ਹੈ, ਆਪਣੀਆਂ ਅੱਖਾਂ ਨਾਲ ਵੀ ਤੱਕਿਆ, ਹਰਿਮੰਦਰ ਸਾਹਿਬ ਨੂੰ ਮਿਟਾਉਣ ਵਾਲੇ ਦੁਨੀਆਂ ਤੋਂ ਮਿਟ ਗਏ। ਦੁਨੀਆਂ ਦੇ ਵਿੱਚੋਂ ਉਹਨਾਂ ਦੇ ਰਾਜ ਭਾਗ ਦੇ ਤਖ਼ਤ ਸਦਾ ਲਈ ਨਾਸ਼ ਹੋ ਗਏ, ਉਹਨਾਂ ਦੀ ਕੋਈ ਹੋਂਦ ਅੱਜ ਦਿਖਾਈ ਨਹੀਂ ਦਿੰਦੀ। ਐਸੀ ਮਹਾਨ ਕਿਰਪਾ ਸਾਡੇ ਉੱਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ ਹੈ। ਔਰ ਸਾਧ ਸੰਗਤ ਜੀ, ਦੁਨੀਆਂ ਦੇ ਵਿੱਚੋਂ ਕਿਸੇ ਵੀ ਧਰਮ ਦਾ ਵਿਅਕਤੀ, ਕਿਸੇ ਵੀ ਦੇਸ਼ ਦਾ ਮਨੁੱਖ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਂਦਾ ਹੈ ਤਾਂ ਇੱਕਦਮ ਇੱਥੋਂ ਕੀ ਪ੍ਰਾਪਤੀ ਹੁੰਦੀ ਹੈ ਕਿ ਇੱਕਦਮ ਹਰ ਪ੍ਰਾਣੀ ਮਾਤਰ ਦੀ ਆਤਮਾ ਨੂੰ ਸਤਿਗੁਰੂ ਜੀ ਦੇ ਇਸ ਅਸਥਾਨ ਦੀ ਜਦੋਂ ਸ਼ੋਅ ਮਿਲਦੀ, ਆਪਣਾ ਇੱਕ ਕਦਮ ਪ੍ਰਕਰਮਾਂ ਦੇ ਵਿੱਚ ਆ ਕੇ ਜਦੋਂ ਕੋਈ ਰੱਖਦਾ, ਉਦੋਂ ਉਹਨਾਂ ਦੀ ਆਤਮਾ ਸ਼ੀਤਲ ਹੋ ਜਾਂਦੀ ਹੈ, ਠੰਡੀ ਠਾਰ ਹੋ ਜਾਂਦੀ ਹੈ। ਜਿਹਨਾਂ ਨੂੰ ਸਿੱਖ ਧਰਮ ਦੀ ਮਹਾਨਤਾ ਦਾ ਗਿਆਨ ਵੀ ਨਹੀਂ। ਵਿਦੇਸ਼ੀ ਲੋਕ ਜਦੋਂ ਇੱਥੇ ਆਉਂਦੇ ਹੈ, ਜਦੋਂ ਹਰਿਮੰਦਰ ਸਾਹਿਬ ਦੇ ਚੁਗਿਰਦੇ ਵਿੱਚ ਪ੍ਰਵੇਸ਼ ਕਰਦੇ ਹੈ, ਆਪਣਾ ਕਦਮ ਪ੍ਰਕਰਮਾਂ ਦੇ ਵਿੱਚ ਅੱਗੇ ਰੱਖਦੇ ਹੈ, ਤਾਂ ਆਸ਼ਾਸ਼ ਕਰ ਉੱਠਦੇ ਹੈ ਕਿ ਸਾਨੂੰ ਜੀਵਨ ਵਿੱਚ ਕਦੇ ਵੀ ਇੰਨੀ ਸ਼ਾਂਤੀ, ਇੰਨਾ ਸੁੱਖ ਨਹੀਂ ਪ੍ਰਾਪਤ ਹੋਇਆ ਜਿੰਨੀ ਠੰਡਕ, ਜਿੰਨੀ ਸ਼ਾਂਤੀ ਸਾਨੂੰ ਅੱਜ ਇੱਥੋਂ ਪ੍ਰਾਪਤ ਹੋਈ ਹੈ। ਐਸਾ ਮਹਾਨ ਅੰਮ੍ਰਿਤ ਦਾ ਸੋਮਾ, ਐਸੀ ਮਹਾਨ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਦਾ ਘਰ ਔਰ ਉਸ ਵਾਹਿਗੁਰੂ ਦਾ ਨਿਵਾਸ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਖਾਲਸਾ ਵੀ ਆਪਣੇ ਹਿੱਸੇ ਆਇਆ। ਇਸ ਨਾਲੋਂ ਵੱਡੇ ਭਾਗ ਆਪਣੇ ਹੋਰ ਕੀ ਹੋ ਸਕਦੇ ਹੈ। ਆਪਾਂ ਵੱਡਿਆਂ ਤੋਂ ਵੱਡਿਆਂ ਭਾਗਾਂ ਵਾਲੇ ਹਾਂ ਜਿਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖ ਵਾਕ ਅੰਮ੍ਰਿਤ ਵੇਲੇ ਆਪਾਂ ਸਰਵਣ ਕਰਦੇ ਹਾਂ, ਇਹ ਸੱਚਖੰਡੀ ਸੰਦੇਸ਼ ਹੈ, ਸੱਚਖੰਡ ਦੀ ਧੁਰ ਦਰਗਾਹ ਹੈ। ਗੁਰੂ ਸਾਹਿਬ ਦੁਆਰਾ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਮਾਣ ਪ੍ਰਾਪਤ ਹੁੰਦਾ ਹੈ। ਇਹ ਸਾਰੀ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਦਾ ਸਵਰੂਪ ਹੈ। ਇਸੇ ਕਰਕੇ ਗੁਰਬਾਣੀ ਨੂੰ ਕਿਤਨਾ ਵੱਡਾ ਉੱਤਮ ਦਰਜਾ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਹੀ ਦਿੱਤਾ ਹੈ। ਵਾਹੇ ਵਾਹੇ ਬਾਣੀ ਨਿਰੰਕਾਰ ਹੈ, ਕਿਸ ਦੇਵੜ ਅਗਰ ਨਾ ਕੋਏ। ਬਾਣੀ ਕੀ ਹੈ? ਨਿਰੰਕਾਰ ਦਾ ਸਰੂਪ ਹੈ। ਸਿੱਖ ਨੂੰ ਦੁਨੀਆਂ ਵਿੱਚ ਕੋਈ ਵੱਡੇ ਤੋਂ ਵੱਡੇ ਕਠਿਨ ਸਾਧਨ ਕਰਨ ਦੀ ਲੋੜ ਨਹੀਂ, ਕੋਈ ਯੋਗ ਸਾਧਨ ਦੀ ਲੋੜ ਨਹੀਂ, ਕੋਈ ਕਠਿਨ ਤੋਂ ਕਠਿਨ ਤਪ ਕਰਨ ਦੀ ਲੋੜ ਨਹੀਂ, ਵੱਡੇ ਤੋਂ ਵੱਡਾ ਦਾਨ ਕਰਨ ਦਾ ਜੀਵਨ ਦੇ ਵਿੱਚ ਮਸ਼ਕਤ ਕਰਨ ਦੀ ਲੋੜ ਨਹੀਂ। ਸਿੱਖ ਕੇਵਲ ਗੁਰੂ ਕੀ ਬਾਣੀ ਨਾਲ ਜਦੋਂ ਜੁੜ ਜਾਂਦਾ ਹੈ ਨਾ, ਤਾਂ ਇਹ ਗੁਰਬਾਣੀ ਨਾਲ ਜੁੜੀ ਹੋਈ ਆਤਮਾ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਸੱਚਖੰਡ ਦੇ ਵਿੱਚ, ਆਪਣੀ ਦਰਗਾਹ ਦੇ ਵਿੱਚ, ਆਪਣੇ ਚਰਨਾਂ ਵਿੱਚ ਗੁਰਬਾਣੀ ਦੀ ਸ਼ਕਤੀ ਦੁਆਰਾ ਲੈ ਜਾਂਦਾ ਹੈ। ਇਹ ਗੁਰਬਾਣੀ ਸਿੱਖ ਨੂੰ ਵਾਹਿਗੁਰੂ ਪਰਮੇਸ਼ਰ ਦੇ ਦੇਸ ਸੱਚਖੰਡ ਦੇ ਵਿੱਚ ਸਿੱਖ ਦਾ ਉਸ ਮਾਈ ਭਾਈ ਦਾ ਨਿਵਾਸ ਕਰ ਦਿੰਦੀ ਹੈ ਜਿਹੜਾ ਇਸ ਗੁਰਬਾਣੀ ਨਾਲ ਜੁੜ ਜਾਂਦਾ ਹੈ। ਸੋ ਐਸੀ ਮਹਾਨ ਪਵਿੱਤਰ ਨਿਰੰਕਾਰ ਸਰੂਪ ਪਰਮੇਸ਼ਰ ਦੀ ਗੁਰਬਾਣੀ, ਔਰ ਜਿਸ ਦਾ ਮਹਾਨ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਰਉਪਕਾਰ ਸਾਡੇ ਉੱਤੇ ਸਭ ਤੋਂ ਪਹਿਲਾਂ ਇਸੇ ਧਰਤੀ ਤੇ ਕੀਤਾ। ਧੰਨ ਕਹੋ ਗੁਰ ਅਰਜਨ ਕੋ ਜੋ ਨਾਮ ਕੋ ਖੋਲ ਦਿਖਾਇਓ ਖਜ਼ਾਨਾ, ਨਾਮ ਦਾ ਖਜ਼ਾਨਾ ਸਾਨੂੰ ਬਖਸ਼ ਦਿੱਤਾ ਹਮੇਸ਼ਾ ਹਮੇਸ਼ਾ ਲਈ। ਔਰ ਦਸਮ ਪਿਤਾ ਜੀ ਨੇ ਇਸੇ ਹੀ ਗੁਰਬਾਣੀ ਨੂੰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਪ ਆਪਣੇ ਹਸਤ ਕਮਲਾਂ ਦੁਆਰਾ ਆਪ ਹੀ ਗੁਰਤਾ ਗੱਡੀ ਦੇ ਤਖ਼ਤ ਉੱਤੇ ਸੁਭਾਈਮਾਨ ਕੀਤਾ ਹੈ। ਇਸ ਕਰਕੇ ਜੋ ਸ੍ਰੀ ਮੁਖਵਾਕ ਸਾਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਵਣ ਕਰਨ ਵਾਸਤੇ ਦਾਤ ਪ੍ਰਾਪਤ ਹੁੰਦੀ ਹੈ, ਇਹ ਧੁਰ ਦਰਗਾਹ ਸੱਚਖੰਡੀ ਉਪਦੇਸ਼ ਹੈ, ਸੰਦੇਸ਼ ਹੈ, ਪੈਗਾਮ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਔਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਵਡਹੰਸ ਰਾਗ ਦੇ ਵਿੱਚ ਇਹ ਸ੍ਰੀ ਮੁਖਵਾਕ ਦੀ ਦਾਤ ਸਾਡੇ ਤਾਈਂ ਬਖਸ਼ਿਸ਼ ਕੀਤੀ ਹੈ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਅੱਜ ਦੇ ਆਏ ਹੋਏ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਰਮ ਪਵਿੱਤਰ ਉਪਦੇਸ਼ ਹੈ। ਸਾਧ ਸੰਗਤ ਦੀ ਹੰਸ ਇੱਕ ਉਸ ਉੱਤਮ ਕੋਟੀ ਦੇ ਪੰਛੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਜੀਵਨ ਵਿੱਚ ਹੀਰੇ ਅਤੇ ਮੋਤੀਆਂ ਦਾ ਚੋਗ ਚੁੱਕਦਾ ਹੈ। ਹੀਰੇ ਅਤੇ ਮੋਤੀਆਂ ਦੀ ਚੋਗ ਤੋਂ ਬਿਨਾਂ ਹੰਸ ਦੀ ਕੋਈ ਖੁਰਾਕ ਨਹੀਂ ਹੈ। ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ ਔਰ 500 ਕੋਹ ਦੀ ਉਹਦੀ ਉਡਾਰੀ ਹੈ। ਤੀਜੀ ਉਹਦੇ ਮੁੱਖ ਵਿੱਚ ਵਿਸ਼ੇਸ਼ਤਾ ਹੈ ਜੇ ਉਹਦੇ ਅੱਗੇ ਦੁੱਧ ਰੱਖ ਦਿੱਤਾ ਜਾਵੇ ਪਾਣੀ ਮਿਲਾ ਕੇ ਤਾਂ ਦੁੱਧ ਨੂੰ ਅਤੇ ਪਾਣੀ ਨੂੰ ਵੱਖ ਕਰ ਦਿੰਦਾ ਹੈ ਤੇ ਗੁਰਸਿੱਖ ਵੀ ਜਿਹੜਾ ਹੈ ਉਹ ਹੰਸ ਦੀ ਬਿਆਈ ਹੈ। ਗੁਰਸਿੱਖ ਹੰਸ ਵਰਗੀ ਬਿਰਤੀ ਰੱਖਦਾ ਹੈ ਤੇ ਮਨਮੁੱਖ ਡੱਬੀ ਵਰਗੀ ਬਿਰਤੀ ਰੱਖਦਾ ਹੈ। ਜਿਵੇਂ ਹੰਸ ਹੀਰੇ ਮੋਤੀ ਚੁਗਦਾ ਹੈ ਗੁਰਸਿੱਖ ਗੁਰੂ ਕੀ ਸੰਗਤ ਵਿੱਚ ਗੁਰਦੁਆਰਾ ਦੀਵਾਨ ਹਾਲ ਮੰਡੀ ਸਾਹਿਬ ਵਿਖੇ ਬੈਠ ਕੇ ਗੁਰਬਾਣੀ ਦਾ ਕੀਰਤਨ ਰੂਪ ਹੀਰੇ ਮੋਤੀ, ਗੁਰਬਾਣੀ ਦੀ ਕਥਾ ਹੀਰੇ ਮੋਤੀ ਰੂਪ, ਗੁਰਬਾਣੀ ਦਾ ਜੋ ਇਹ ਮਹਾਨ ਉਪਦੇਸ਼ ਹੈ ਉਹ ਗੁਰਬਾਣੀ ਦੇ ਹੀਰੇ ਮੋਤੀਆਂ ਦੀ ਚੋਗ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਹਜ਼ੂਰੀ ਵਿੱਚ ਚੁਗਦੇ ਹੈ ਔਰ ਗੁਰਸਿੱਖ ਦੀ ਵੀ ਬਹੁਤ ਲੰਮੀ ਉਡਾਰੀ ਹੈ। ਗੁਰਸਿੱਖ ਕੁੱਕੜ ਵਰਗੀ ਮਨਮੁੱਖਾਂ ਵਰਗੀ ਉਡਾਰੀ ਨਹੀਂ ਮਾਰਦਾ ਕਿ ਕੁੱਕੜ ਨੇ ਉਡਾਰੀ ਮਾਰੀ ਹੰਸਾ ਸੇਤੀ ਚੇਤੋ ਲਾਸੇ ਕੁੱਕੜ ਦੀ ਉਡਾਰੀ। ਕੁੱਕੜ ਉੱਡਿਆ ਵੱਧ ਤੋਂ ਵੱਧ ਰੂੜੀ 'ਤੇ ਬੈਠ ਜਾਂਦਾ ਜਾ ਕੇ, ਉੱਥੇ ਉੱਡਿਆ ਫਿਰ ਥੱਲੇ ਆ ਜਾਂਦਾ। ਇਸ ਤਰ੍ਹਾਂ ਕੁੱਕੜ ਵਰਗੀ ਮਨਮੁੱਖਾਂ ਵਰਗੀ ਸਿੱਖ ਦੀ ਉਡਾਰੀ ਨਹੀਂ, ਗੁਰਸਿੱਖ ਦੀ ਉਡਾਰੀ ਬਹੁਤ ਲੰਮੀ ਹੈ, ਬਹੁਤ ਵਿਸ਼ਾਲ ਹੈ। ਗੁਰਸਿੱਖ ਦੀ ਉਡਾਰੀ ਆਪਣੇ ਸਰੂਪ ਦੇ ਵਿੱਚ ਅਭੇਦ ਹੋਣ ਦੀ ਉਡਾਰੀ ਗੁਰਸਿੱਖ ਮਾਰਦਾ ਔਰ ਬਾਣੀ ਬਾਣੀ ਦੇ ਖੰਭਾਂ ਦੇ ਆਸਰੇ ਗੁਰਸਿੱਖ ਉਡਾਰੀ ਲਾਉਂਦਾ ਹੈ। ਜਿਵੇਂ ਹੰਸ ਦੁੱਧ ਨੂੰ ਅਤੇ ਪਾਣੀ ਨੂੰ ਵੱਖ ਕਰ ਦਿੰਦਾ ਹੈ, ਇਸੇ ਤਰ੍ਹਾਂ ਗੁਰਸਿੱਖ ਜਿਹੜਾ ਹੈ ਮਿਥਿਆ ਵਸਤੂ ਜਿਹੜੀ ਸੰਸਾਰ ਹੈ ਉਸ ਦਾ ਤਿਆਗ ਕਰ ਦਿੰਦਾ ਹੈ। ਤੱਤ ਸਰੂਪ ਜਿਹੜੀ ਸਿਧਾਂਤ ਰੂਪ ਬਖਸ਼ਿਸ਼ ਹੈ ਦੁੱਧ ਦੀ ਨਿਆਏ ਉਹ ਵਾਹਿਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ। ਤੱਤ ਮਿਥਿਆ ਦਾ ਵਿਵੇਚਨ ਕਰਨਾ ਇਹ ਗੁਰਮੁਖ ਗੁਰਸਿੱਖ ਹੰਸ ਦੀ ਬਿਰਤੀ ਦੀ ਵਿਸ਼ੇਸ਼ਤਾ ਹੈ। ਇਸ ਕਰਕੇ ਇਸ ਵਿਦਹੰਸ ਰਾਗ ਦੇ ਵਿੱਚ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਹੰਸ ਬਣਾਉਣ ਦਾ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਗੁਰਸਿੱਖ ਤਾਂ ਸਾਧ ਸੰਗਤ ਦੀ ਪਰਮ ਹੰਸ ਹਨ। ਭਾਈ ਪਾਰੇ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਨਾ ਕਿ ਭਾਈ ਪਾਰੇ ਤੂੰ ਪਰਮ ਹੰਸ ਹੈ। ਇਸ ਕਰਕੇ ਪਰਮ ਦਾ ਅਰਥ ਹੁੰਦਾ ਵੱਡਾ। ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਜਿਹੜਾ ਹੈ ਉਹੀ ਪਰਮ ਹੰਸ ਹੈ। ਉਸੇ ਨੂੰ ਗਿਆਨਵਾਨ ਬ੍ਰਹਮ ਗਿਆਨੀ ਸੰਤ ਗੁਰਮੁਖ ਸਾਧੂ ਗੁਰਸਿੱਖ ਇਹ ਸਾਰੇ ਪਵਿੱਤਰ ਸ਼ਬਦਾਂ ਦੇ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ। ਇਸ ਕਰਕੇ ਐਸਾ ਮਹਾਨ ਪਰਮ ਪਵਿੱਤਰ ਉਪਦੇਸ਼ ਵਿਦਹੰਸ ਰਾਗ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਨਸਲਾ ਹਰ ਸਾਧ ਲੱਗੀ ਸਹਿਜ ਸੁਭਾਏ।
ਜਿਹੜਾ ਗੁਰਸਿੱਖ ਪਰਮ ਹੰਸ ਹੈ ਨਾ ਉਹਦੀ ਰਸਨਾ ਪਰਮੇਸ਼ਰ ਦੇ ਨਾਮ ਦੇ ਸਵਾਦ ਨੂੰ ਲੈਣ ਵਿੱਚ ਲੱਗੀ ਹੋਈ ਹੈ। ਸਾਧ ਸੰਗਤ ਜੀ ਜਦੋਂ ਬਗਦਾਦ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗਏ ਹੈ ਉੱਥੇ ਚਰਨ ਪਾਏ ਹੈ, ਉੱਥੋਂ ਦਾ ਇੱਕ ਮੁਸਲਮਾਨ ਫਕੀਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਤਨਾ ਪ੍ਰਭਾਵਿਤ ਹੋਇਆ ਉਹਨੇ ਕਿਹਾ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਬਖਸ਼ਿਸ਼ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰੋ, ਅੱਲਾ ਦੀ ਯਾਦ ਵਿੱਚ ਮੇਰਾ ਮਨ ਜੁੜਿਆ ਰਹੇ। ਪ੍ਰਸੰਗ ਲੰਮਾ ਹੈ, ਸਮਾਂ ਬਹੁਤ ਸੰਖੇਪ ਹੈ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਉਹਦੀ ਸ਼ਰਧਾ ਔਰ ਭਾਵਨਾ ਦੇਖ ਕੇ ਕਹਿਣ ਲੱਗੇ, ਜੇ ਅੱਲਾ ਨਾਲ, ਖੁਦਾ ਨਾਲ, ਵਾਹਿਗੁਰੂ ਪਰਮੇਸ਼ਰ ਨਾਲ ਆਪਣੀ ਆਤਮਾ ਜੋੜਨੀ ਹੈ ਨਾ, ਤਾਂ ਭਾਈ ਤੂੰ ਵਾਹਿਗੁਰੂ ਨਾਮ ਦਾ ਅਭਿਆਸ ਕਰਿਆ ਕਰ, ਵਾਹਿਗੁਰੂ ਸ਼ਬਦ ਦਾ ਜਾਪ ਕਰਿਆ ਕਰ, ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰ। ਸਾਧ ਸੰਗਤ ਜੀ ਉਸ ਉੱਤੇ ਐਸੀ ਕਿਰਪਾ ਕੀਤੀ, ਉਹ 60 ਸਾਲ ਸਰੀਰ ਕਰਕੇ ਫਕੀਰ ਮੌਜੂਦ ਰਿਹਾ, ਔਰ ਜਿਸ ਅਸਥਾਨ ਤੇ ਸਤਿਗੁਰੂ ਜੀ ਸੁਭਾਈਮਾਨ ਹੋਏ ਸਨ, ਉੱਥੇ ਉਹਨੇ 60 ਸਾਲ ਲਗਾਤਾਰ ਸੇਵਾ ਕੀਤੀ, ਔਰ ਲਗਾਤਾਰ 60 ਸਾਲ ਉਸ ਦੀ ਰਸਨਾ, ਉਹਦੀ ਸੁਰਤ ਵਾਹਿਗੁਰੂ ਸ਼ਬਦ ਵਿੱਚ ਜੁੜੀ ਰਹੀ। ਔਰ ਉੱਥੇ ਇਬਾਰਤ ਅਰਬੀ ਦੇ ਵਿੱਚ ਲਿਖੀ ਹੋਈ ਹੈ ਕਿ ਉਹ ਫਕੀਰ ਇਸ ਤਰ੍ਹਾਂ 60 ਸਾਲ ਅੱਲਾ ਦੀ, ਵਾਹਿਗੁਰੂ ਦੀ, ਖੁਦਾ ਦੀ ਯਾਦ ਵਿੱਚ ਗੁਰੂ ਨਾਨਕ ਸਾਹਿਬ ਦੇ ਦਿੱਤੇ ਨਾਮ ਦੇ ਪ੍ਰਤਾਪ ਨਾਲ ਜੁੜਿਆ ਰਿਹਾ, ਜਿਵੇਂ ਮੱਖੀ ਜਿਹੜੀ ਹੈ ਸਹਿਤ ਦੇ ਛੱਤੇ ਨਾਲ ਜੁੜੀ ਹੁੰਦੀ ਹੈ, ਇਸ ਤਰ੍ਹਾਂ 60 ਸਾਲ ਲਗਾਤਾਰ ਵਾਹਿਗੁਰੂ ਸਿਮਰਨ ਦੇ ਅਭਿਆਸ ਵਿੱਚ ਉਹਦੀ ਆਤਮਾ, ਉਹਦਾ ਹਿਰਦਾ, ਉਹਦੀ ਸੁਰਤ ਜੁੜੀ ਰਹੀ। ਇਤਨਾ ਵੱਡਾ ਰਸ, ਇਤਨਾ ਵੱਡਾ ਆਨੰਦ ਉਸਨੂੰ ਪ੍ਰਾਪਤ ਹੋਇਆ। ਇਸ ਕਰਕੇ ਵਿਖੇ ਬਨ ਫੀਕਾ ਤਿਆਗ ਦੀ ਸਖੀਏ ਨਾਮ ਮਹਾਰਸ ਪੀਓ। ਸੰਸਾਰ ਦੇ ਰਸ ਚੰਗੇ ਤਾਂ ਬਹੁਤ ਲੱਗਦੇ ਆ, ਪਰ ਥੋੜ੍ਹੇ ਸਮੇਂ ਬਾਅਦ ਇਹਨਾਂ ਦਾ ਜਿਹੜਾ ਰਸ ਹੈ, ਇਹਨਾਂ ਦਾ ਜਿਹੜਾ ਆਨੰਦ ਹੈ ਨਾ, ਉਹ ਫਿੱਕਾ ਲੱਗਣ ਲੱਗ ਪੈਂਦਾ, ਮਨ ਮੁੜ ਜਾਂਦਾ ਹੈ, ਮਨ ਨੂੰ ਫਿਰ ਚੰਗਾ ਨਹੀਂ ਲੱਗਦਾ। ਜਿਵੇਂ ਕੋਈ ਵਸਤੂ ਬਾਰ ਬਾਰ ਖਾਈਏ ਨਾ ਇੱਕ ਦਿਨ ਮਨ ਮੁੜ ਜਾਂਦਾ, ਉਹ ਚੰਗੀ ਲੱਗਣੋਂ ਹਟ ਜਾਂਦੀ ਹੈ। ਪਰ ਇੱਕੋ ਇੱਕ ਪ੍ਰਭੂ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਹੈ ਨਾ, ਜਿੰਨਾ ਤੁਸੀਂ ਜਪੋਗੇ, ਜਿੰਨਾ ਇਹਦਾ ਜਾਪ ਕਰੋਗੇ, ਅਭਿਆਸ ਕਰੋਗੇ, ਸਿਮਰਨ ਕਰੋਗੇ, ਬਾਣੀ ਪੜ੍ਹੋਗੇ, ਉਨੀ ਭੁੱਖ ਹੋਰ ਅੰਦਰ ਵਧੇਗੀ, ਹੋਰ ਚਮਕੇਗੀ। ਸਾਚੇ ਨਾਮ ਕੀ ਲੱਗਦਾ ਭੇਖ, ਉੱਤ ਭੁੱਖਾਂ ਖਾਏ ਚੱਲੀਏ ਹਦੇਖ। ਨਾਮ ਦੀ ਜਿਹਨੂੰ ਭੁੱਖ ਲੱਗ ਜਾਂਦੀ ਹੈ ਨਾ, ਜੇ ਅੰਨ ਦੀ ਭੁੱਖ ਅੰਦਰ ਚਮਕ ਜਾਏ ਨਾ, ਤੇ ਵਕਤ ਸਿਰ ਅੰਨ ਨਾ ਮਿਲੇ, ਭੋਜਨ ਨਾ ਮਿਲੇ ਨਾ, ਤਾਂ ਸਰੀਰ ਦੀ ਸ਼ਕਤੀ ਜਿਹੜੀ ਹੈ ਉਹ ਸ਼ਕਤੀਹੀਨ ਹੋ ਜਾਂਦੀ ਹੈ, ਸਰੀਰ ਨਿਟਾਲ ਹੋ ਜਾਂਦਾ, ਮੁਰਝਾ ਜਾਂਦਾ ਚਿਹਰਾ ਵੀ, ਸਰੀਰ ਵੀ ਕੰਮ ਕਰਨੋਂ ਜਵਾਬ ਦੇ ਦਿੰਦਾ। ਪਰ ਜਿਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਭੁੱਖ ਚਮਕ ਗਈ ਹੈ, ਬਹੁਤ ਤੇਜ਼ ਔਰ ਤੀਬਰ ਭੁੱਖ ਲੱਗੀ ਹੈ, ਔਰ ਉਹਨਾਂ ਨੇ ਫਿਰ ਆਪਣੀ ਰਸਨਾ ਨੂੰ ਨਾਮ ਦੇ ਰਸ ਵਿੱਚ ਜੋੜਿਆ ਹੋਇਆ ਹੈ, ਤਾਂ ਮਹਾਰਾਜ ਕਹਿੰਦੇ ਜਿਹਨਾਂ ਨੇ ਇਹ ਖੁਰਾਕ, ਇਹ ਪਦਾਰਥ ਨਾਮ ਦੀ ਖੁਰਾਕ ਦਾ ਖਾ ਲਿਆ ਨਾ, ਉਹਨਾਂ ਦੇ ਜੰਮਣ ਮਰਨ ਦੇ ਗਿਆਨ ਗਿਆਨ ਦੁੱਖ ਸਾਰੇ ਦੂਰ ਹੋ ਜਾਂਦੇ, ਨਿਵਰਤ ਹੋ ਜਾਂਦੇ, ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਐਸਾ ਨਾਮ ਦੇ ਰਸ ਦਾ ਸਵਾਦ ਹੈ, ਰਸਨਾ ਹਰਸਾਦ ਲੱਗੀ, ਜਿਹਨਾਂ ਦੀ ਰਸਨਾ, ਜਿਹਨਾਂ ਦੀ ਜ਼ਬਾਨ, ਰਸਨਾ ਕਿਉਂ ਕਿਹਾ ਜਾਂਦਾ ਜ਼ਬਾਨ ਨੂੰ, ਇਹ ਰਸ ਲੈਣ ਵਾਲਾ ਇੱਕ ਗਿਆਨ ਇੰਦਰਾ, ਇਹ ਦੋ ਕੰਮ ਕਰਦੀ ਹੈ, ਇੱਕ ਇਹ ਕਰਮ ਇੰਦਰੀਆਂ ਦੀ ਗਿਣਤੀ ਵਿੱਚ ਵੀ ਆਉਂਦੀ ਹੈ, ਇੱਕ ਗਿਆਨ ਇੰਦਰੀਆਂ ਦੀ ਗਿਣਤੀ ਵਿੱਚ ਵੀ ਆਉਂਦੀ ਹੈ। ਗਿਆਨ ਇੰਦਰਾ ਤਦ ਹੈ ਕਿ ਇਹਨੂੰ ਖੱਟੇ ਮਿੱਠੇ ਦੇ ਸਵਾਦ ਦਾ ਗਿਆਨ ਹੈ, ਕਰਮ ਇੰਦਰਾ ਤਾਂ ਇਹ ਬੋਲਣ ਦਾ ਕੰਮ ਕਰਦੀ ਹੈ, ਤੇ ਜੇ ਰਸਨਾ ਆਪਣੇ ਦੋਨੋਂ ਕੰਮ ਕਰਦੀ ਹੈ। ਕਰਮ ਕੀ ਕਰਦੀ ਹੈ? ਰਸਨਾ ਨਾਲ ਗੁਰਸਿੱਖ ਮੂਲ ਮੰਤਰ ਦਾ ਜਾਪ ਕਰਦਾ, ਵਾਹਿਗੁਰੂ ਮੰਤਰ ਦਾ ਜਾਪ ਕਰਦਾ, ਗੁਰਬਾਣੀ ਦਾ ਜਾਪ ਕਰਦਾ, ਤਾਂ ਫਿਰ ਇਹਦੀ ਰਸਨਾ ਨੂੰ ਅੰਦਰੋਂ ਨਾਮ ਦੀ ਮਿਠਾਸ ਦਾ ਸਵਾਦ ਆਉਣ ਲੱਗ ਜਾਂਦਾ ਹੈ, ਇਹ ਕਿਰਪਾ ਪ੍ਰਾਪਤ ਹੁੰਦੀ ਹੈ। ਰਸਨਾ ਗੁਣ ਦੇ ਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਭੁਲਾਇਨ। ਸਾਰੇ ਦੁੱਖ ਕਹਿੰਦੇ ਉਹਦੇ ਭੱਜ ਜਾਂਦੇ ਆ, ਦੂਰ ਚਲੇ ਜਾਂਦੇ, ਉਦੋਂ ਦੂਰ ਨੱਠ ਜਾਂਦੇ, ਨੇੜੇ ਨੂੰ ਕੋਈ ਦੁੱਖ ਆਉਂਦਾ, ਜਿਹਦੀ ਰਸਨਾ ਹਰੀ ਦੇ ਨਾਮ ਦੇ ਰਸ ਦੇ ਸਵਾਦ ਵਿੱਚ ਲੱਗ ਗਈ, ਜੁੜ ਗਈ ਹੈ। ਇਸ ਕਰਕੇ ਐਡਾ ਵੱਡਾ ਕਿਰਪਾ ਪ੍ਰਾਪਤ ਹੁੰਦੀ ਹੈ, ਔਰ ਇਹ ਗੁਰਮੁਖਾਂ ਦੀ, ਪਰਮ ਹੰਸਾਂ ਦੀ ਰਸਨਾ ਹੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਹੱਥੇ ਪੈਰ ਉਹਨਾਂ ਦੀ ਗੁਰਬਾਣੀ ਦੇ ਵਿੱਚ ਹੀ ਰਸਨਾ ਲੱਗੀ ਹੋਈ ਹੋਈ ਹੈ। ਇਸ ਕਰਕੇ ਸਹਿਜ ਸੁਭਾਏ ਕੀ ਕਿਰਪਾ ਹੁੰਦੀ ਹੈ, ਸੁਭਾਏ ਸੁਤੇ ਸਿੱਧ, ਉਹਨਾਂ ਨੂੰ ਸਹਿਜ ਸ਼ਾਂਤੀ ਵੀ ਪ੍ਰਾਪਤ ਹੋ ਜਾਂਦੀ ਹੈ। ਜਿਹਨਾਂ ਦੀ ਰਸਨਾ ਨਾਮ ਦੇ ਵਿੱਚ ਜੁੜ ਜਾਂਦੀ ਹੈ ਨਾ, ਉਹਨਾਂ ਦੇ ਭਾਈ ਮਨ ਦੀਆਂ ਭਟਕਣਾਂ ਸਾਰੀਆਂ ਦੂਰ ਹੋ ਜਾਂਦੀਆਂ ਹਨ। ਹੌਲੀ ਹੌਲੀ ਸਿੱਧੇ ਸਿੱਧੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਰੰਗ ਲਾਗਤ 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 ਹੈ, ਰੰਗ ਜਦੋਂ ਲੱਗਦਿਆਂ ਲੱਗਦਿਆਂ ਪੂਰਾ ਲੱਗ ਜਾਂਦਾ ਨਾ, ਪ੍ਰੇਮ ਦਾ ਰੰਗ ਚੜ੍ਹ ਜਾਂਦਾ, ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਫਿਰ ਭਾਈ ਸਭ ਤੋਂ ਪਹਿਲੀ ਕਿਰਪਾ ਕੀ ਹੁੰਦੀ ਹੈ, ਨਾਮੀ ਪੁਰਖ ਨੂੰ ਹਿਰਦੇ ਦੇ ਵਿੱਚ ਸ਼ਾਂਤੀ ਆਉਣ ਲੱਗ ਜਾਂਦੀ ਹੈ। ਹਿਰਦਾ ਉਹਦਾ ਠੰਡਾ ਠਾਰ ਸ਼ੀਤਲ ਹੋ ਜਾਂਦਾ ਹੈ। ਸ਼ੀਤਲ ਥੀਵਾ ਨਾਨਕਾ ਵਿਪੰਦੜੇ ਹਰ ਨਾਮ, ਨਾਮ ਜਪਣ ਵਾਲਿਆਂ ਦਾ ਹਿਰਦਾ ਠੰਡਾ ਠਾਰ ਸ਼ੀਤਲ ਹੋ ਜਾਂਦਾ, ਬਰਫ਼ ਵਾਂਗੂ ਸ਼ੀਤਲ ਹੋ ਜਾਂਦਾ ਹੈ। ਆਤਿਸ ਦੁਨੀਆ ਖੁਲਕ ਨਾਮ ਖੁਦਾਇਆ, ਔਰ ਸੁਤੇ ਸਿੱਧੀ, ਸੁਭਾਈ ਦਾ ਅਰਥ ਹੈ ਸੁਤੇ ਸਿੱਧੀ। ਉਹਨਾਂ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ, ਉਹਨਾਂ ਨੂੰ ਕੋਈ ਮਿਹਨਤ ਮੁਸ਼ਕਤ ਨਹੀਂ ਕਰਨੀ ਪੈਂਦੀ, ਉਹਨਾਂ ਦਾ ਕਰਮ ਇੱਕੋ ਹੀ ਹੈ ਵੀ ਰਸਨਾ ਨਾਲ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਬੋਲਣਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਬਾਣੀ ਉਚਾਰਨੀ ਹੈ। ਨਿਤ ਦੇ ਅਭਿਆਸ ਤੋਂ ਬਿਨਾਂ ਤਾਂ ਸਾਧ ਸੰਗਤ ਦੀ ਕਿਸੇ ਵੀ ਮਕਸਦ ਦੇ ਵਿੱਚ ਬੰਦਾ ਕਿਸੇ ਵੀ ਮੰਜ਼ਿਲ ਦੇ ਵਿੱਚ ਕਾਮਯਾਬੀ ਨਹੀਂ ਨਾ ਪ੍ਰਾਪਤ ਕਰ ਸਕਦਾ। ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਵਿੱਚ ਨਿਤ ਤੁਹਾਨੂੰ ਹਮੇਸ਼ਾ ਹੀ ਕਰਨਾ ਪੈਂਦਾ, ਨਿਤ ਦਾ ਅਭਿਆਸ ਲੋੜੀਂਦਾ ਹੀ ਲੋੜੀਂਦਾ। ਅਤੇ ਇੱਧਰ ਵੀ ਪਰਮੇਸ਼ਰ ਦੀ ਤਰਫ ਵੀ ਜਿਹੜਾ ਗੁਰਮੁਖ ਇਸ ਪਾਸੇ ਲੱਗ ਜਾਂਦਾ, ਨਿਯਮ ਪੂਰਵਕ ਨਾਮ ਵਿੱਚ ਜੁੜ ਜਾਂਦਾ, ਫਿਰ ਉਹਨੂੰ ਯਤਨ ਨਹੀਂ ਕਰਨਾ ਪੈਂਦਾ। ਨਿਰ ਯਤਨ ਹੀ ਸੁਤੇ ਸਿੱਧੀ ਉਹਦੇ ਅੰਦਰ ਸਹਿਜ ਸ਼ਾਂਤੀ ਆ ਜਾਂਦੀ ਹੈ। ਔਰ ਸਹਿਜ ਨਾਰਥ ਗਿਆਨ ਵੀ ਹੈ, ਸਹਿਜ ਨਾਰਥ ਆਨੰਦ ਵੀ ਹੈ, ਇਹ ਸਾਰੀਆਂ ਉਹਨਾਂ ਉੱਤੇ ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਮਨ ਤ੍ਰਿਪਤ ਆ, ਉਹਨਾਂ ਦਾ ਮਨ ਤ੍ਰਿਪਤ ਜਾਂਦਾ, ਰੱਜ ਜਾਂਦਾ ਹੈ, ਮਨ ਵਿੱਚ ਕੋਈ ਭੁੱਖ ਨਹੀਂ ਰਹਿ ਜਾਂਦੀ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਾਰੀਆਂ ਇੱਛਾ ਉਹਨਾਂ ਦੀਆਂ ਵਾਹਿਗੁਰੂ ਪੂਰੀਆਂ ਕਰ ਦਿੰਦਾ ਹੈ। ਹਰ ਨਾਮ ਧਿਆਏ, ਇਹਨਾਂ ਨੇ ਬਿਰਤੀ ਨੂੰ ਧੇ ਕਾਰ ਬਣਾ ਕੇ, ਧੇ ਕਾਰ ਬਿਰਤੀ ਉਹ ਹੁੰਦੀ ਹੈ ਵੀ ਧਿਆਨ ਅੱਠੇ ਪਹਿਰ ਵਾਹਿਗੁਰੂ ਵਿੱਚ ਲੱਗਿਆ ਰਹਿਣਾ, ਜੁੜਿਆ ਰਹਿਣਾ, ਉੱਥੋਂ ਧਿਆਨ ਨੇ ਹਟਣਾ ਨਾ। ਐਨ ਬਿਰਤੀ ਨੂੰ ਧੇ ਕਾਰ ਬਣਾ ਕੇ ਜਿਹਨਾਂ ਨੇ ਨਾਮ ਦੇ ਵਿੱਚ ਲਾ ਲਿਆ, ਆਪਣੀ ਸੁਰਤ ਬੋਲ ਲਈ ਹੈ, ਭਾਈ ਉਹਨਾਂ ਦਾ ਮਨ ਐਨ ਤ੍ਰਿਪਤ ਤ੍ਰਿਪਤ ਹੋ ਜਾਂਦਾ, ਰੱਜ ਜਾਂਦਾ ਹੈ। ਭਾਈ ਹੇਮੇ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੁੱਛਿਆ ਸੀ ਨਾ ਕਿ ਭਾਈ ਹੇਮਾ, ਜੇ ਦੁਨੀਆਂ ਦਾ ਰਾਜ ਚਾਹੀਦਾ ਤੈਨੂੰ ਰਾਜ ਬਖਸ਼ ਦਿੰਦੇ ਹਾਂ, ਜੇ ਤੈਨੂੰ ਸਵਰਗ ਲੋਕ ਦਾ ਰਾਜ ਚਾਹੀਦਾ ਉਹ ਤੈਨੂੰ ਬਖਸ਼ ਦਿੰਦੇ ਹਾਂ, ਜੇ ਤੈਨੂੰ ਰਿਧੀਆਂ ਸਿੱਧੀਆਂ ਚਾਹੀਦੀਆਂ ਸ਼ਕਤੀਆਂ ਚਾਹੀਦੀਆਂ। ਕਹਿਣ ਲੱਗੇ ਨਹੀਂ ਮਹਾਰਾਜ, ਬਿਲਕੁਲ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆਂ ਉਤਰਾ ਮਨ ਕੀ ਭੁੱਖ। ਐਸੀ ਤ੍ਰਿਪਤੀ, ਮਨ ਵਿੱਚ ਕੋਈ ਇੱਛਾ ਹੀ ਨਹੀਂ। ਇੱਕ ਤਾਂ ਸਾਧ ਸੰਗਤ ਦੀ ਇੱਛਾ ਉਹ ਹੁੰਦੀ ਹੈ ਕਿ ਬੰਦੇ ਦੀ ਇੱਛਾ ਪੂਰੀ ਨਾ ਹੋਵੇ, ਬਾਹਰੋਂ ਬਾਹਰੋਂ ਕਹੀ ਜਾਂਦਾ ਵੀ ਮੈਨੂੰ ਇਸ ਚੀਜ਼ ਦੀ ਲੋੜ ਨਹੀਂ, ਇਹ ਵਸਤੂ ਮੈਨੂੰ ਨਹੀਂ ਚਾਹੀਦੀ, ਪਰ ਅੰਦਰੋਂ ਭੁੱਖ ਲੱਗੀ ਹੁੰਦੀ ਹੈ। ਬਾਹਰੋਂ ਆਪਣੇ ਆਪ ਨੂੰ ਤਿਆਗੀ ਹੋਣ ਦਾ ਦਿਖਾਵਾ ਕਰਦਾ ਕਈ ਵਾਰੀ, ਪਰ ਅੰਦਰ ਨਹੀਂ ਸ਼ਾਂਤ ਹੁੰਦਾ, ਅੰਦਰ ਟਿਕਾ ਨਹੀਂ ਹੁੰਦਾ। ਪਰ ਗੁਰਮੁਖ ਜਿਹੜਾ, ਜਿਹਨੂੰ ਨਾਮ ਦਾ ਰਸ, ਨਾਮ ਦਾ ਸਵਾਦ ਆ ਗਿਆ ਨਾ, ਜਿਹਦਾ ਧਿਆਨ ਮਨ ਸੁਰਤ ਵਾਹਿਗੁਰੂ ਦੇ ਨਾਮ ਵਿੱਚ ਧੇ ਕਾਰ ਬਿਰਤੀ ਦੁਆਰਾ ਲੱਗੀ ਹੋਈ ਹੈ, ਉਹ ਅੰਦਰੋਂ ਵੀ ਰੱਜਿਆ ਹੁੰਦਾ, ਅੰਦਰੋਂ ਐਨ ਤ੍ਰਿਪਤ ਹੁੰਦਾ। ਤ੍ਰਿਪਤ ਦਾ ਮਤਲਬ ਪੂਰਾ ਰੱਜ, ਪੂਰੀ ਤ੍ਰਿਪਤੀ, ਕੋਈ ਭੁੱਖ, ਕੋਈ ਵਾਸ਼ਨਾ, ਕੋਈ ਇੱਛਾ ਰਹਿ ਨਹੀਂ ਜਾਂਦੀ ਉਹਨਾਂ ਦੇ ਅੰਦਰ। ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਜੀ ਦੇ ਸਿੱਖ ਸਨ, ਜਦੋਂ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਹਾਰਾਜ ਜੀ ਨੇ ਭੇਜਿਆ ਸੀ, ਤਾਂ ਮੀਆਂ ਦੌਲਾ ਉਹਨਾਂ ਦੇ ਫਟੇ ਬਸਤਰ ਮੈਲੇ ਬਸਤਰ ਵੇਖ ਕੇ ਟੁੱਟਾ ਜੋੜਾ ਵੇਖ ਕੇ ਪਿੱਛੋਂ ਅੱਡੀ ਜਿਹੜੀ ਸੀ ਦੱਬੀ ਹੋਈ ਸੀ ਉਹ ਉੱਡ ਉੱਡ ਕੇ ਗਿੱਟਿਆਂ ਦੇ ਉੱਤੇ ਰਸਤੇ ਦਾ ਮਿੱਟੀ ਘੱਟਾ ਉਹਨਾਂ ਦੀਆਂ ਲੱਤਾਂ ਉੱਤੇ ਪੈ ਰਿਹਾ ਸੀ ਅਤੇ ਮਨ ਵਿੱਚ ਮੀਆਂ ਦੋਨਾਂ ਦੇ ਸ਼ੰਕਾ ਆ ਗਈ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਗੱਡੀ ਛੇਵੇਂ ਪਾਤਸ਼ਾਹ ਉਹਨਾਂ ਦਾ ਘਰ ਬੜਾ ਸ਼ਕਤੀਆਂ ਵਾਲਾ ਮੰਨਿਆ ਅਤੇ ਗਰੀਬੜੇ ਦੇ ਸਿੱਖ ਨੂੰ ਪ੍ਰਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜ ਦਿੱਤਾ ਇਹਨੂੰ ਕੋਈ ਵਿੱਧੀ ਸਿੱਧੀ ਦੇ ਦਿੰਦੇ ਅਤੇ ਉਹ ਚਮਤਕਾਰ ਸਿੱਧੀਆਂ ਦੇ ਦਿਖਾ ਕੇ ਪੂਜਾ ਕਰਵਾਉਂਦਾ ਲੋਕਾਂ ਤੋਂ ਇਹਦੇ ਕੋਲ ਧਨ ਆਉਂਦਾ ਬਸਤਰ ਆਉਂਦੇ ਚੰਗੇ ਪਦਾਰਥ ਆਉਂਦੇ ਆਪਣਾ ਸੋਹਣਾ ਜੀਵਨ ਬਸਰ ਕਰਦਾ ਭਾਈ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ ਮੀਆਂ ਦੌਲਾ ਵੱਲ ਉਹਨੇ ਮਨ ਵਿੱਚ ਫੁਰਨਾ ਹੀ ਆਇਆ ਮੁਸਲਮਾਨ ਫਕੀਰ ਦੇ ਵੀ ਬੜਾ ਸ਼ਕਤੀਆਂ ਵਾਲਾ ਸੀ ਭਾਈ ਸਾਹਿਬ ਇੱਕਦਮ ਬੁੱਝ ਗਏ ਸਿੱਖ ਆਪਣੇ ਲਈ ਕੋਈ ਸ਼ਕਤੀ ਨਹੀਂ ਮੰਗਦਾ ਜਿਹੜਾ ਪੂਰਨ ਗੁਰਮੁਖ ਹੈ ਗੁਰਮੁਖ ਗੁਰਸਿੱਖ ਆਤਮਾ ਨਾਮ ਵਿੱਚ ਰੱਜੀ ਹੋਈ ਆਤਮਾ ਜਾਂ ਭਿੱਜੀ ਹੋਈ ਆਤਮਾ ਨਾ ਉਹ ਆਪਣੇ ਲਈ ਨਹੀਂ ਗੁਰੂ ਕੋਲੋਂ ਕੁਝ ਵੀ ਮੰਗਦਾ ਪਰ ਗੁਰੂ ਦੀ ਆਨ ਸ਼ਾਨ ਦੀ ਖਾਤਰ ਫਿਰ ਉਹਨੂੰ ਗੁਰੂ ਦਾ ਪ੍ਰਤਾਪ ਵਿਖਾਉਣਾ ਪੈਂਦਾ ਭਾਈ ਸਾਹਿਬ ਇਹਨੇ ਮਨ ਦੀ ਗੱਲ ਬੁੱਝ ਦੇ ਕੇ ਇਹਨੇ ਛੇਵੇਂ ਪਾਤਸ਼ਾਹ 'ਤੇ ਸ਼ੰਕਾ ਕੀਤੀ ਹੈ ਮੀਆਂ ਦੌਲਾ ਦਾ ਡਾਲਾ ਫੜ ਕੇ ਕਹਿੰਦੇ ਮੀਆਂ ਦੌਲਾ ਫਕੀਰ ਸਾਹਮਣੇ ਵੇਖ ਇਹਨਾਂ ਵਿੱਚ ਨਹੀਂ ਕੀਤਾ ਸਾਧ ਸੰਗਤ ਜੀ ਵੱਲੋਂ ਸਾਹਮਣੇ ਵੇਖਿਆ ਨਾ ਜਿਹੜਾ ਸਾਹਮਣੇ ਉੱਚਾ ਪਹਾੜ ਸੀ ਟਿੱਬੇ ਨਮਾਮ ਪਹਾੜ ਸੀ ਪੱਥਰ ਦਾ ਅਤੇ ਰੇਤ ਦਾ ਮੀਆਂ ਦੌਲਾ ਕੀ ਵੇਖਦਾ ਕਿ ਉਹ ਸਾਰਾ ਪਹਾੜ ਹੀ ਦ੍ਰਿਸ਼ਟੀ ਪਾ ਕੇ ਭਾਈ ਗੜੀਆ ਜੀ ਨੇ ਸੋਨੇ ਦਾ ਬਣਾ ਦਿੱਤਾ ਅਤੇ ਜਿਹੜੇ ਪੱਥਰ ਸਨ ਉਹ ਹੀਰਿਆਂ ਵਾਂਗੂ ਚਮਕਦੇ ਹੈ ਮੀਆਂ ਦੌਲਾ ਨੂੰ ਉਸੇ ਵਕਤ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਇਹਨਾਂ ਦੇ ਮੁਰਸ਼ਦ ਉੱਤੇ ਸ਼ੰਕਾ ਕੀਤੀ ਹੈ ਇਹਨਾਂ ਦੇ ਗੁਰੂ ਦੇ ਉੱਤੇ ਸ਼ੰਕਾ ਕੀਤੀ ਹੈ ਧੰਨ ਹੈ ਸਿੱਖ ਜਿਹਦੇ ਵਿੱਚ ਇੰਨੀ ਸ਼ਕਤੀ ਇੰਨੀ ਕਰਾਮਾਤ ਦਾ ਮਾਲਕ ਕਿ ਕੇਵਲ ਨਿਗਾਹ ਫੇਰ ਕੇ ਇੱਕ ਪਹਾੜ ਨੂੰ ਸੋਨੇ ਦਾ ਬਣਾ ਦਿੱਤਾ ਪੱਥਰਾਂ ਨੂੰ ਇਹਨੇ ਹੀਰੇ ਜਵਾਹਰਾਤ ਬਣਾ ਦਿੱਤਾ ਇਹਦੇ ਮੁਰਸ਼ਦ ਦੇ ਵਿੱਚ ਇਹਦੇ ਗੁਰੂ ਵਿੱਚ ਕਿੰਨੀ ਵੱਡੀ ਸ਼ਕਤੀ ਹੋਏਗੀ ਚਰਨ ਫਲ ਲਈ ਢਹਿ ਪਿਆ ਚਰਨਾਂ ਵਿੱਚ ਕਹਿੰਦਾ ਹੇ ਸਾਈ ਫਕੀਰ ਮੇਰੀ ਅਵੱਗਿਆ ਦੀ ਗੁਨਾਹ ਦੀ ਖਤਾ ਦੀ ਮੈਨੂੰ ਖਿਮਾ ਬਖਸ਼ ਦਿਓ ਭਾਈ ਸਾਹਿਬ ਕਹਿੰਦੇ ਹੇ ਮੀਆਂ ਦੌਲਾ ਮੇਰੇ ਗੁਰੂ ਦੀਆਂ ਬੜੀਆਂ ਅਪਰ ਅਪਾਰ ਬਖਸ਼ਿਸ਼ਾਂ ਮੈਂ ਬੋਲ ਕੇ ਨਹੀਂ ਦੱਸ ਸਕਦਾ ਕਿੰਨੀਆਂ ਵੱਡੀਆਂ ਨੇ ਮੇਰੇ ਉੱਤੇ ਰਹਿਮਤਾਂ ਕੀਤੀਆਂ ਮੇਰੇ ਗੁਰੂ ਦੀ ਐਡੀ ਕਿਰਪਾ ਮੇਰੇ ਉੱਤੇ ਜੇ ਧਰਤੀ ਸਭ ਕੰਚਨ ਕਰ ਦੀਜੇ ਬਿਨ ਨਾਵੇ ਅਵਰ ਨਾ ਪਾਇਆ ਰਾਮ ਤੂੰ ਤਾਂ ਥੋੜ੍ਹੀਆਂ ਦੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਨਾ ਲੋਕਾਂ ਦੇ ਸਿਰ ਦੁਖਣੇ ਹਟਾ ਦਿੰਦਾ ਲੋਕਾਂ ਦੇ ਮਨਾਂ ਦੀਆਂ ਬੁੱਝ ਲੈਂਦਾ ਥੋੜ੍ਹੀਆਂ ਥੋੜ੍ਹੀਆਂ ਲੋਕਾਂ ਦੀਆਂ ਇੱਛਾ ਪੂਰੀਆਂ ਕਰ ਦਿੰਦਾ ਅਤੇ ਇਸੇ ਕਰਕੇ ਦੁਨੀਆਂ ਤੋਂ ਆਪਣੀ ਪੂਜਾ ਕਰਵਾਉਂਦਾ ਮੇਰੇ ਗੁਰੂ ਦਾ ਤਾਂ ਇਹ ਉਪਦੇਸ਼ ਇਹ ਸੰਦੇਸ਼ ਇਹ ਆਗਿਆ ਨਾ ਕੋਈ ਦੁਨੀਆਂ ਵਿੱਚ ਐਡਾ ਵੱਡਾ ਸ਼ਕਤੀਵਾਨ ਮਨੁੱਖ ਵੀ ਮਿਲ ਜਾਏ ਕਿ ਉਹ ਸਾਰੀ ਧਰਤੀ ਨੂੰ ਸੋਨਾ ਵੀ ਬਣਾ ਦੇਵੇ ਨਾ ਸੋਨਾ ਇੰਨੀ ਸ਼ਕਤੀ ਕਿਸੇ ਵਿਰਲੇ ਵਿੱਚ ਹੋ ਸਕਦੀ ਹੈ ਪਰ ਮੁਸ਼ਕਲ ਹੈ ਹੋਣੀ ਪਰ ਕਹਿੰਦੇ ਜੇ ਮਨ ਲਓ ਇੰਨੀ ਸ਼ਕਤੀ ਵੀ ਹੋਵੇ ਕਿ ਸਾਰੀ ਧਰਤੀ ਨੂੰ ਸੋਨੇ ਦੀ ਵੀ ਬਣਾ ਦੇਵੇ ਨਾ ਤਾਂ ਕਹਿੰਦੇ ਗੁਰੂ ਦਾ ਸਿੱਖ ਨਾ ਐਸੇ ਸ਼ਕਤੀਵਾਨ ਐਸੇ ਕਰਾਮਾਤੀਏ ਵਿਅਕਤੀ ਵੱਲ ਅੱਖ ਭਰ ਕੇ ਵੀ ਨਹੀਂ ਵੇਖਦਾ ਕਿਉਂਕਿ ਉਹਨੂੰ ਨਾਮ ਤੋਂ ਬਿਨਾਂ ਪਰਮੇਸ਼ੁਰ ਦੇ ਸਿਮਰਨ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਇਸ ਕਰਕੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਐਸੀ ਕਿਰਪਾ ਹੋਈ ਉਹਨਾਂ ਦਾ ਮਨ ਇੰਨਾ ਤ੍ਰਿਪਤ ਹੋ ਗਿਆ ਇੰਨਾ ਰੱਜ ਗਿਆ ਇੰਨੀ ਤ੍ਰਿਪਤੀ ਉਹਨਾਂ ਦੇ ਅੰਦਰ ਆ ਗਈ ਹੈ ਉਹਨਾਂ ਦੇ ਮਨ ਵਿੱਚ ਕੋਈ ਹੋਰ ਇੱਛਾ ਰਹਿੰਦੀ ਨਹੀਂ ਹੈ ਪਰ ਇਹ ਬਿਰਤੀ ਵਿੱਚ ਜਦੋਂ ਧੇਕਾਰ ਰੂਪ ਵਿੱਚ ਆ ਕੇ ਨਾਮ ਵਸਦਾ ਫਿਰ ਮਨ ਐਨ ਤ੍ਰਿਪਤ ਹੋ ਜਾਂਦਾ ਹੈ ਸਦਾ ਸੁੱਖ ਸਾਚਾ ਸਦਾ ਸੱਚਾ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਦਾ ਪਰਮੇਸ਼ੁਰ ਦੇ ਨਾਮ ਦਾ ਇਹ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹਨ ਹਮੇਸ਼ਾ ਦੇ ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਸੁਣ ਕੇ ਆਪਣੇ ਸਤਿਗੁਰ ਵਿਟਹੋ,
ਅਸੀਂ ਆਪਣੇ ਸਤਿਗੁਰਾਂ ਤੋਂ ਭਾਈ ਜਿਹੜੇ ਇੰਨੀਆਂ ਬਖਸ਼ਿਸ਼ਾਂ ਕਰਨ ਵਾਲੇ ਆ, ਬਲਹਾਰੀ ਗੁਰ ਆਪਣੇ ਦੇਹਵਾੜੀ ਸਦਵਾਰ, ਬਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਇਹ ਸਿੱਖਾ ਕਿਉਂ ਭੁੱਲਿਆ ਬੈਠਾ, ਕਿਉਂ ਥਾਂ ਥਾਂ ਭਟਕਦਾ ਫਿਰਦਾ, ਕਿਉਂ ਕੰਨਾਂ ਵਿੱਚ ਟੱਕਰਾਂ ਮਾਰਦਾ। ਐਸੀਆਂ ਮਹਾਨ ਰਹਿਮਤਾਂ ਦੇ ਖਜ਼ਾਨੇ ਸਤਿਗੁਰੂ ਤੋਂ ਤਾਂ ਮਨ ਕਰਕੇ ਸਦਾ ਬਲਿਹਾਰ ਜਾਣਾ ਕਰ। ਜਿਹਨਾਂ ਨੂੰ ਕਦਰ ਸੀ ਨਾ ਕਿ ਮੇਰਾ ਮਹਾਨ ਗੁਰੂ ਕਿੰਨਾ ਕਿਰਪਾ ਔਰ ਬਖਸ਼ਿਸ਼ ਦਾ ਖਜ਼ਾਨਾ, ਕਿੰਨਾ ਰਹਿਮਤਾਂ ਦਾ ਘਰ ਹੈ, ਉਹਨਾਂ ਨੇ ਆਪਣੇ ਗੁਰੂ ਦੇ ਉੱਤੋਂ ਵੀ ਸੀਸ ਕੁਰਬਾਨ ਕਰ ਦਿੱਤੇ। ਬੰਦ ਬੰਦ ਕਟਾ ਲਏ, ਖੋਪੜੇ ਲਿਹਾ ਲਏ, ਸੀਸ ਧਰ ਨਾਲੋਂ ਜੁਦਾ ਕਰਵਾ ਲਏ, ਦੇਗਾਂ ਵਿੱਚ ਉਬਾਲੇ ਗਏ, ਪਰ ਆਪਣੇ ਗੁਰੂ ਦੇ ਉੱਤੋਂ ਵੀ ਤਨ ਵੀ ਕੁਰਬਾਨ ਕਰ ਦਿੱਤਾ, ਪਰ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਗਏ। ਤਨ ਗੁਰੂ ਕੇ ਸਿੱਖ ਮਹਾਂਪੁਰਖ, ਇਸ ਕਰਕੇ ਆਪਣੇ ਐਸੇ ਮਹਾਨ ਸਤਿਗੁਰਾਂ ਦੇ ਉੱਤੋਂ ਹਮੇਸ਼ਾ ਵਾਸਤੇ ਭਾਈ ਸਦਾ ਬਲਿਹਾਰ ਜਾਇਆ ਕਰ। ਬਲਿਹਾਰ ਕੀ ਜਾਣਾ, ਸ਼ੁਕਰਾਨਾ ਕਰਿਆ ਕਰ ਕਿ ਮਹਾਰਾਜ ਕਿੰਨਾ ਸੋਹਣਾ ਸਰੀਰ ਦਿੱਤਾ, ਸਵਾਸ ਦਿੱਤੇ, ਵਸਤਰ ਪਹਿਨਣ ਨੂੰ ਦਿੱਤੇ, ਖਾਣ ਨੂੰ ਭੋਜਨ ਦਿੱਤਾ। ਮਾਤ ਲੋਕ ਵਿੱਚ 84 ਲੱਖ ਜੂਨਾਂ ਵਿੱਚੋਂ ਸਭ ਤੋਂ ਵੱਡੀ ਕਿਰਪਾ ਮਨੁੱਖਾਂ ਦੇਹ ਦੇ ਦਿੱਤੀ। ਆਪਾਂ ਨੂੰ ਮਨੁੱਖਾਂ ਦੇਹ ਦੀ ਕਦਰ ਨਹੀਂ ਹੈ, ਕਿਸੇ ਵਿਰਲਿਆਂ ਨੂੰ ਹੁੰਦੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਭਟਕਦਿਆਂ ਨੂੰ ਕਿਤੇ ਜਾ ਕੇ ਮਨੁੱਖਾਂ ਦੇਹ ਮਿਲੀ ਹੈ, ਔਰ ਜਿਹਨਾਂ ਨੂੰ ਕਦਰ ਹੈ ਨਾ, ਕਦਰ ਵਾਲੇ ਭਗਤ ਕਬੀਰ ਬਣ ਗਏ। ਭਗਤ ਕਬੀਰ, ਭਗਤ ਫਰੀਦ, ਭਗਤ ਰੂਪ, ਭਗਤ ਪ੍ਰਹਿਲਾਦ ਬਣ ਗਏ। ਸ਼ਹੀਦ ਬਾਬਾ ਦੀਪ ਸਿੰਘ ਵੀ ਬਣ ਗਏ, ਭਾਈ ਮਨੀ ਸਿੰਘ ਵੀ ਬਣ ਗਏ, ਭਾਈ ਕਾਰਮ ਸਿੰਘ ਵੀ ਬਣ ਗਏ, ਭਾਈ ਦਿਆਲਾ ਵੀ ਬਣ ਗਏ, ਜਿਹਨਾਂ ਨੂੰ ਕਦਰ ਸੀ। ਬਾਬਾ ਸ਼ਾਮ ਸਿੰਘ ਵੀ ਵਰਗੇ ਬਣ ਗਏ, ਬਾਬਾ ਗੁਰਮੁਖ ਸਿੰਘ ਵੀ ਵਰਗੇ ਬਣ ਗਏ, ਸੰਤ ਅਤਰ ਸਿੰਘ ਵੀ ਵਰਗੇ ਬਣ ਗਏ, ਜਿਹਨਾਂ ਨੂੰ ਕਦਰ ਸੀ। ਉਹ ਨਾਮਦੇਵ ਵੀ ਬਣ ਗਏ। ਇਸ ਕਰਕੇ ਭਾਈ, ਇਹ ਮਨੁੱਖਾਂ ਦੇ ਬੜੀ ਕੀਮਤੀ ਹੈ, ਬਹੁਤ ਕੀਮਤੀ ਹੈ। ਕੀਮਤੀ ਕਿਉਂ ਹੈ? ਇੱਕੋ ਇੱਕ ਮਨੁੱਖਾ ਜੀਵਨ ਹੈ ਜਿਹੜਾ ਤੁਹਾਨੂੰ ਪਰਮੇਸ਼ਰ ਨਾਲ ਮਿਲਾ ਸਕਦਾ। ਇਹ ਮਿਲਦਾ ਤਾਂ ਜਦੋਂ ਗੁਰੂ ਸਾਹਿਬ ਕੋਲੋਂ ਗੁਰੂ ਕਾ ਸਿੱਖ ਸਿੱਖੀ ਧਾਰਨ ਕਰਕੇ ਗੁਰੂ ਸਾਹਿਬ ਦੇ ਦਰੋਂ ਬਖਸ਼ਿਸ਼ ਕੀਤੇ ਹੋਏ ਨਾਮ ਦੀ ਕਮਾਈ ਕਰਦਾ। ਫਿਰ ਇਹੀ ਪ੍ਰਾਣੀ ਪਰਮੇਸ਼ਰ ਨੂੰ ਮਿਲ ਲੈਂਦਾ, ਵਾਹਿਗੁਰੂ ਵਿੱਚ ਜਾ ਕੇ ਅਭੇਦ ਹੋ ਜਾਂਦਾ। ਇਸ ਕਰਕੇ ਆਪਣੇ ਸਤਿਗੁਰਾਂ ਤੋਂ ਭਾਈ ਸਦਾ ਬਲਿਹਾਰ ਕੁਰਬਾਨ ਜਾਣਾ ਕਰ, ਸ਼ੁਕਰਾਨਾ ਕਰਿਆ ਕਰ। ਸਵਾਸ ਸਵਾਸ ਉਹਨਾਂ ਨੇ ਤਨ ਦੀਆਂ ਕੁਰਬਾਨੀਆਂ ਵੀ ਦੇ ਦਿੱਤੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗੇ ਗੁਰਮੁਖ ਮਹਾਂਪੁਰਖਾਂ ਨੇ ਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸੰਤ
ਉਹਨਾਂ ਨੇ ਅੱਖਾਂ ਸੰਤੋਖ ਲਈਆਂ ਕਾਹਦੇ ਵੱਲੋਂ, ਪਰ ਤੇਰਾ ਰੂਪ ਨਾ ਪੇਖੇ ਨੇਤਰ, ਵਿਕਾਰਾਂ ਦੀ ਦ੍ਰਿਸ਼ਟੀ ਵੱਲੋਂ ਨੇਤਰਾਂ ਨੂੰ ਉਹਨਾਂ ਨੇ ਮੋੜ ਲਿਆ, ਸੰਤੋਖ ਲਿਆ। ਵਿਕਾਰਾਂ ਦੀ ਦ੍ਰਿਸ਼ਟੀ ਨਾਲ ਕਿਸੇ ਧੀ ਪੈਣ ਵੱਲ ਬੁਰੀ ਨਿਗਾਹ ਨਾਲ ਨੂੰ ਦੇਖਦੇ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਦੋਂ ਸਾਧ ਸੰਗਤ ਦੀ 22,000 ਲੜਕੀਆਂ ਨੂੰ ਖਾਲਸੇ ਨੇ ਛਡਾਇਆ ਅਬਦਾਲੀ ਦੀ ਕੈਦ ਵਿੱਚੋਂ, ਚੰਬੇ ਦੇ ਰਾਜੇ ਦੀ ਲੜਕੀ ਬਹੁਤ ਹੀ ਸੁੰਦਰ ਸਰੂਪ, ਪਦਮਣੀਆਂ ਵਰਗੀ ਦੇਹ ਉਹਦੀ, ਧੰਨ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਕਿ ਤੁਸੀਂ ਇਸ ਲੜਕੀ ਨੂੰ ਇਹਦੇ ਮਾਤ ਪਿਤਾ ਕੋਲੇ ਛੱਡ ਕੇ ਆਓ। ਸਿੰਘਾਂ ਨੂੰ ਪਤਾ ਸੀ ਇਹ ਜੱਟ ਸੱਤ ਦੇ ਧਨੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹਨ, ਇਹ ਇੰਨਾ ਸੁੰਦਰ ਰੂਪ ਹੋਣ ਵਾਲੀ ਬੀਬੀ ਦੀ ਪੱਤ ਇਹੀ ਢੱਕ ਸਕਦੇ, ਇਹਦੀ ਇੱਜ਼ਤ ਨੂੰ ਬਚਾ ਕੇ ਇਹਦੇ ਮਾਪਿਆਂ ਕੋਲੇ ਛੱਡ ਕੇ ਆਉਂਗੇ। ਜਦੋਂ ਬਾਬਾ ਜੀ ਲੈ ਕੇ ਤੁਰੇ ਸਾਰੇ ਰਸਤੇ ਬਾਣੀ ਪੜ੍ਹਦੇ ਗਏ ਤੇ ਉਸ ਲੜਕੀ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਨਹੀਂ ਤੱਕਿਆ, ਨੀਵੀਂ ਪਾ ਕੇ ਗਏ, ਉਹਦੇ ਮਾਤਾ ਪਿਤਾ ਕੋਲੇ ਛੱਡ ਕੇ ਆਏ। ਐਸੀ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੁੰਦੀ ਹੈ। ਉਹ ਭਾਈ ਅੱਖੀ ਸੰਤੋਖੀਆਂ, ਉਹਨਾਂ ਨੇ ਅੱਖਾਂ ਸੰਤੋਖ ਲਈਆਂ, ਰੋਕ ਲਈਆਂ, ਭਾਵ ਵਿਕਾਰਾਂ ਦੀ ਦ੍ਰਿਸ਼ਟੀ ਨੂੰ ਬੰਨ ਮਾਰ ਲਿਆ। ਸਤਿਗੁਰੂ ਵੀ ਤਾਂ ਅੱਖਾਂ ਦੇ ਸੰਤੋਖ ਦਾ ਇੰਨਾ ਵੱਡਾ ਮਹੱਤਵ ਦੱਸਦੇ ਆ ਗੁਰਬਾਣੀ ਵਿੱਚ, ਦੁਸ਼ਟ ਵਿਕਾਰੀ ਬੰਧਨ ਬੰਧਾ ਹੈ ਤਿਸਕੇ ਬਲਗਾਈ। ਮਹਾਰਾਜ ਕਹਿੰਦੇ ਜਿਹਨਾਂ ਨੇ ਆਪਣੀ ਦ੍ਰਿਸ਼ਟੀ ਦੇ ਅੱਖਾਂ ਦੇ ਵਿਕਾਰ ਦੀ ਨਿਗਾਹ ਨੂੰ ਬੰਨ ਲਿਆ ਨਾ, ਕੇਵਲ ਬੰਨ ਨੇਤਰਾਂ ਨੂੰ ਰੋਕ ਲਿਆ, ਅੱਖਾਂ ਨੂੰ ਰੋਕ ਲਿਆ ਵਿਕਾਰਾਂ ਦੀ ਦ੍ਰਿਸ਼ਟੀ ਨਾਲ ਦੇਖਣ ਤੋਂ,
ਉਹਨਾਂ ਨੂੰ ਬੰਨ ਮਾਰ ਲਿਆ, ਰੋਕ ਲਿਆ। ਮਹਾਰਾਜ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਉਹ ਧੰਨ ਹੈ, ਧੰਤਾਂ ਦੇ ਯੋਗ ਹਨ। ਸੰਤੋਖਿਆ ਇਹ ਸੰਸਾਰ ਵਿੱਚ ਸੰਸਾਰ ਨੂੰ ਸੰਸਾਰ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਦੇ। ਇਹ ਨੇਤਰੇ ਮੇਰੇ ਹਰ ਤੁਮ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਐਸੀ ਦ੍ਰਿਸ਼ਟੀ ਹੈ ਉਹਨਾਂ ਦੀ, ਜਦੋਂ ਜਦੋਂ ਚ ਵਾਹਿਗੁਰੂ ਨੂੰ ਦੇਖਦੇ ਆ, ਹੋਰ ਕਿਸੇ ਪਦਾਰਥ ਨੂੰ ਪਰਮੇਸ਼ਰ ਤੋਂ ਬਿਨਾਂ ਨਹੀਂ ਵੇਖਦੇ। ਸਾਰਿਆਂ ਵਿੱਚ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਗੋਬਿੰਦ। ਕੋਈ ਐਸੀਆਂ ਅੱਖਾਂ ਨੂੰ ਸੰਤੋਖ ਦੇ ਵਿੱਚ ਲਿਆਉਣਾ ਕੀਤਾ ਹੈ, ਔਰ ਉਹਨਾਂ ਦੀ ਇੱਕ ਲਿਵ ਸੁਰਤ ਲੱਗੀ ਹੋਈ ਹੈ ਵਾਹਿਗੁਰੂ ਇੱਕ ਪਰਮੇਸ਼ਰ ਵਿੱਚ।
ਮਨ ਸੰਤੋਖਿਆ,
ਉਹਨਾਂ ਦਾ ਮਨ ਵੀ ਐਨ ਸੰਤੋਖ ਵਿੱਚ ਆ ਗਿਆ। ਬਿਨਾਂ ਸੰਤੋਖ ਨਹੀਂ ਕੋਈ ਰੱਜਿਆ, ਮਨ ਵੀ ਐਨ ਤ੍ਰਿਪਤ ਹੋ ਗਿਆ, ਰੱਜ ਗਿਆ, ਮਨ ਨੂੰ ਵੀ ਸੰਤੋਖ ਆ ਗਿਆ ਹੈ। ਹਿਰਦੇ ਵਿੱਚੋਂ ਗਵਾ ਗਿਆ, ਚਲਿਆ ਗਿਆ, ਨਿਵਿਰਤ ਹੋ ਗਿਆ। ਸੰਸਾਰ ਨੂੰ ਸੰਸਾਰ ਦ੍ਰਿਸ਼ਟੀ ਨਾਲ ਨਹੀਂ ਦੇਖਦੇ, ਵਾਹਿਗੁਰੂ ਦਾ ਰੂਪ ਕਰਕੇ ਵੇਖਦੇ ਆ। ਦ੍ਰੈਤ ਭਾਵ ਹੀ ਉਹਨਾਂ ਨੇ ਮਨ ਵਿੱਚੋਂ ਨਿਵਿਰਤ ਕਰ ਦਿੱਤਾ ਹੈ।
ਇਹ ਸਰੀਰ ਸੁਖ ਹੋਗਾ,
ਉਹਨਾਂ ਦੀ ਦੇਹ ਸਥੂਲ ਤੇ ਸਰੀਰ ਸੂਖਮ ਦੇ, ਔਰ ਇਸੇ ਤਰ੍ਹਾਂ ਦੇਹ ਬੁੱਧੀ ਔਰ ਸੀਖ ਸੂਖਮ ਸਰੀਰ, ਇਹਨਾਂ ਦੇ ਵਿੱਚ ਦੋਨਾਂ ਵਿੱਚ ਹੀ ਸੁੱਖ ਪੈਦਾ ਹੋ ਜਾਂਦਾ ਹੈ। ਪਰਮੇਸ਼ਰ ਦੇ ਨਾਮ ਦੁਆਰਾ ਜਿਹੜਾ ਸਤਿਗੁਰਾਂ ਨੂੰ ਉਪਦੇਸ਼ ਦਿੱਤਾ, ਉਸ ਨੂੰ ਕਮਾਉਣ ਕਰਕੇ ਦੇਹ ਵੀ ਸੀਤਲ, ਮਨ ਵੀ ਤੇ ਬੁੱਧੀ ਵੀ, ਅੰਤਾ ਕਰਨ ਵੀ ਉਹਨਾਂ ਦਾ ਸੁੱਖ ਔਰ ਸ਼ਾਂਤੀ ਦੇ ਸਹਿਤ ਹੋ ਗਿਆ ਹੈ।
ਨਾਮ ਪਰਮਲ,
ਜਿਹਨਾਂ ਦੇ ਨਾਮ ਪਰਮਲ, ਪਰਮਲ ਦਾ ਅਰਥ ਹੁੰਦਾ ਚੰਦਨ, ਚੰਦਨ ਰੂਪ ਨਾਮ ਜਿਹੜਾ ਵਾਹਿਗੁਰੂ ਦਾ ਹੈ,
ਇਹਦਾ ਰਹਿਆ ਸਮਾਏ,
ਹਿਰਦੇ ਵਿੱਚ ਸਮਾ ਜਾਂਦਾ। ਹੁਣ ਕੀ ਸਮਾਉਂਦਾ? ਹੁਣ ਹਿਰਦੇ ਵਿੱਚ ਵੈਰ ਵਿਰੋਧ ਈਰਖਾ ਦਵੈਸ਼ ਆਸ਼ਾ ਤ੍ਰਿਸ਼ਨਾ, ਫਿਰ ਇਕੱਲੇ ਨਹੀਂ, ਇਹਨਾਂ ਦੀ ਬਦਬੋ ਅੰਦਰ ਬੈਠੀ ਹੈ। ਬੁਰਾ ਜਿਹੜਾ ਤੱਕਣਾ, ਬੁਰਾ ਸੋਚਣਾ, ਮਨ ਵਿੱਚ ਭੈੜੇ ਖਿਆਲ ਫਿਰਨੇ, ਇਹ ਵਿਕਾਰਾਂ ਦੀ ਬਦਬੋ ਹੀ ਹੈ ਨਾ। ਇਹ ਬਦਬੋ, ਇਹ ਦੁਰਗੰਧੀ ਉਹਨਾਂ ਦੇ ਹਿਰਦੇ ਵਿੱਚ ਨਹੀਂ ਰਹਿੰਦੀ ਹੈ। ਜਿਹਨਾਂ ਦੇ ਹਿਰਦੇ ਵਿੱਚ ਨਾਮ ਰੂਪ ਚੰਦਨ ਦਾ ਵਾਸ ਹੋ ਗਿਆ ਨਾ, ਉਹਨਾਂ ਦੇ ਹਿਰਦੇ ਅੰਦਰ ਭਗਤੀ ਦੀ ਮਹਿਕ, ਭਗਤੀ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ। ਜਿੱਥੇ ਭਗਤੀ ਦੀ ਮਹਿਕ ਸੁਗੰਧੀ ਪੈਦਾ ਹੁੰਦੀ ਹੈ ਨਾ, ਉੱਥੇ ਸਾਧ ਸੰਗਤੀ ਸ਼ੁੱਭ ਗੁਣ ਪੈਦਾ ਹੋ ਜਾਂਦੇ ਹੈ। ਅਜਾਮਲ ਦੇ ਅੰਦਰ ਵਿਕਾਰਾਂ ਦੀ ਦੁਰਗੰਧੀ ਸੀ, ਪਰ ਜਦੋਂ ਪਰਮੇਸ਼ਰ ਦਾ ਨਾਮ ਲਿਆ, ਉੱਥੇ ਸ਼ੁੱਭ ਗੁਣਾਂ ਦੀ ਸੁਗੰਧੀ ਪੈਦਾ ਹੋ ਗਈ। ਗਦਕਾਂ ਦੇ ਅੰਦਰ ਦੁਰਗੰਧੀ ਸੀ ਨਾ ਵਿਕਾਰਾਂ ਦੀ, ਕਾਮ ਦੀ, ਪਰ ਜਦੋਂ ਮਹਾਤਮਾ ਦਾ ਉਪਦੇਸ਼ ਲੈਣ ਤੋਂ ਪਰਮੇਸ਼ਰ ਦਾ ਨਾਮ ਜਪਿਆ, ਤੇ ਉੱਥੇ ਕੀ ਪੈਦਾ ਹੋ ਗਿਆ? ਉੱਥੇ ਸਤਸੰਤੋਖ ਮਿਲਿਆ, ਧਰਮ ਧੀਰਤ, ਤੇ ਸ਼ੁੱਭ ਗੁਣਾਂ ਦੀ ਮਹਿਕ ਪੈਦਾ ਹੋ ਗਈ। ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਇਹ ਚੰਦਨ ਰੂਪ ਵਾਹਿਗੁਰੂ ਦਾ ਨਾਮ, ਚੰਦਨ ਚੰਦਨ ਸਰਬ ਰੁੱਤ ਮੂਲ ਮਿਟੀ ਕਾਮ, ਸੀਤਲ ਥੀਵਾ ਨਾਨਕਾ ਡਿਪੰਦੜੋ ਹਰ ਨਾਮ, ਐਸੇ ਨਾਮ ਨੇ ਸ਼ੁੱਭ ਗੁਣਾਂ ਦੀ ਮਹਿਕ ਪੈਦਾ ਕਰ ਦਿੱਤੀ। ਐਸਾ ਨਾਮ ਰੂਪ ਚੰਦਨ ਦਾ ਪ੍ਰਤਾਪ ਹੈ।
ਨਾਨਕ ਮਸਤਕ ਜਿਸ ਵੱਡ ਭਾਗ,
ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹਨਾਂ ਦੇ ਮਸਤਕ ਦੇ ਮੱਥੇ ਦੇ ਵੱਡੇ ਭਾਗ ਹਨ, ਮੁਸ਼ਕਾਮਤਾ ਦੇ ਸਹਿਤ ਗੁਰਾਂ ਦੀ ਬਾਣੀ ਦੇ ਵਿੱਚ ਉਹਨਾਂ ਦੀ ਸੁਰਤ, ਉਹਨਾਂ ਦੀ ਆਤਮਾ, ਉਹਨਾਂ ਦੀ ਰਸਨਾ ਜੁੜੀ ਹੋਈ ਹੋਈ ਹੈ। ਸੁਤੇ ਹੀ ਉਹਨਾਂ ਦੇ ਅੰਦਰ ਵੈਰਾਗ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਉਹਨਾਂ ਦੇ ਅੰਦਰ ਉਹ ਰਾਗ ਨਾ ਮੋਹ ਦਾ ਹੈ, ਸੰਸਾਰ ਦਾ ਤੇ ਸੰਸਾਰ ਦੇ ਪਦਾਰਥਾਂ ਦੇ ਮੋਹ ਤੋਂ ਰਹਿਤ ਹੋ ਗਏ। ਧੰਨ ਭਾਈ ਸਾਹਿਬਾਜ ਸਿੰਘ ਸੁਬੇਗ ਸਿੰਘ, ਸਾਹਿਬਾਜ ਸਿੰਘ ਥੋੜ੍ਹਾ ਜਿਹਾ ਬੋਲ ਗਿਆ। ਭਾਈ ਸੁਵੇਗ ਸਿੰਘ ਨੇ ਜਦੋਂ ਮਸਤਕ ਵੱਲ ਵੇਖਿਆ ਨਾ, ਇਹਦੀ ਮਸਤਕ ਦੀ ਰੇਖਾ ਵਿੱਚ ਲਿਖਿਆ ਹੋਇਆ ਵੀ ਇੱਕ ਵਾਰੀ ਨੂੰ ਮੁਸਲਮਾਨ ਬਣਨਾ। ਉਸੇ ਵਕਤ ਬੇੜੀਆਂ ਸਮੇਤ ਜਕੜੇ ਹੋਏ ਸਨ, ਤਾਕਤਾਂ ਜ਼ੋਰ ਨਾਲ ਆਪਣਾ ਚਰਨ ਚੁੱਕ ਕੇ ਮੱਥੇ ਵਿੱਚ ਮਾਰਿਆ, ਕਹਿੰਦੇ ਜਾਓ ਲੈ ਗਏ। ਜਦੋਂ ਜਰਬਾਣੇ ਤੇ ਹਾਕਮ ਲੈ ਗਏ, ਬੜੇ ਲਾਲਚ ਦਿੱਤੇ, ਬੜਾ ਡਰਾਇਆ ਵੀ ਕਹਿੰਦਾ ਨਹੀਂ, ਬੰਦ ਬੰਦ ਵੀ ਕੱਟ ਦਿਓਗੇ, ਸਰੀਰ ਦਾ ਤੁੰਬਾ ਤੁੰਬਾ ਵੀ ਉਡਾ ਦਿਓਗੇ, ਹੁਣ ਸਿੱਖੀ ਤੋਂ ਕੁਰਬਾਨ ਹੋਵਾਂਗਾ, ਬੋਲਾਂਗਾ ਨਹੀਂ, ਤੁਹਾਡੇ ਲਾਲਚ ਨਹੀਂ ਪ੍ਰਵਾਨ ਕਰਾਂਗਾ। ਆਪਣੇ ਪੁੱਤਰ ਨੂੰ ਕੁਰਬਾਨੀ ਲਈ ਤੋੜ ਦਿੱਤਾ, ਐਸਾ ਮਨ ਦੇ ਵਿੱਚ ਵੈਰਾਗ ਗੁਰਮੁਖਾਂ ਦੇ, ਆਪ ਵੀ ਤੇ ਆਪਣੇ ਪੁੱਤਰ ਦੀ ਵੀ ਸ਼ਹਾਦਤ ਸਾਹਮਣੇ ਅੱਖਾਂ ਦੇ, ਇਹ ਗੁਰਸਿੱਖਾਂ ਦੇ ਅੰਦਰ ਵੈਰਾਗ ਸੰਸਾਰ ਦੇ ਪਦਾਰਥਾਂ ਦਾ, ਸੰਬੰਧੀਆਂ ਦਾ, ਪਰਿਵਾਰ ਦਾ, ਇਸ ਵੱਲੋਂ ਵੀ ਮੋਹ ਤੋਂ ਰਹਿਤ ਹੋ ਗਈ। ਉਹ ਸੋਤੇ ਹੀ ਉਹਨਾਂ ਦੇ ਹਿਰਦੇ ਵਿੱਚ ਅੱਠੇ ਪਹਿਰ ਵੈਰਾਗ ਮਾਨਾਂ ਦੀ ਤਰ੍ਹਾਂ ਵੈਰਾਗ ਅਵਸਥਾ ਦੇ ਵਿੱਚ ਵਿਛੋੜਾ ਸੁਣੇ ਦੁੱਖ ਬਿਨ ਬਿੱਠੇ ਮਰੀਓ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ ਕਾਲੀ ਕੋਲ ਤੂੰ ਕਿਤ ਬਿਨ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹੇ ਗਾਲੀ ਪਿਆਰੇ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਐਸਾ ਉਹਨਾਂ ਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ ਤੇ ਉੱਥੇ ਪਹਿਰ ਗੁਰੂ ਕੀ ਬਾਣੀ ਵਿੱਚ ਜੁੜ ਜਾਂਦੇ ਆ। ਬਾਣੀ ਨਾਲ ਜੁੜਿਆ ਹੋਇਆ ਉਹਨਾਂ ਦਾ ਮਨ ਵੈਰਾਗ ਦੇ ਸਹਿਤ ਰਹਿੰਦਾ। ਦਮਦਮੀ ਟਕਸਾਲ ਦੇ ਦਸਵੇਂ ਮੁਖੀ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਦੀ ਮੁਰਾਲੇ ਵਾਲੇ ਇੰਨੇ ਵੈਰਾਗਵਾਨ ਮਹਾਂਪੁਰਖ, ਇੰਨੇ ਵੈਰਾਗਵਾਨ, 24 ਘੰਟਿਆਂ ਵਿੱਚੋਂ 23 ਘੰਟੇ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਤੇ ਨੇਤਰ ਚੁੱਕ ਕੇ ਕਦੇ ਅਸਮਾਨ ਵੱਲ ਨਹੀਂ ਵੇਖਿਆ। ਦੇ ਇੱਕ ਵਾਰੀ ਸਿੰਘਾਂ ਨੇ ਕਿਹਾ ਬੜੀ ਸੋਹਣੀ ਦੀਪਮਾਲਾ ਕੀਤੀ ਹੋਈ, ਦੀਵਾਲੀ ਦਾ ਜੋੜ ਮੇਲਾ ਹੈ, ਆਪ ਜੀ ਵੇਖੋ ਸੋਹਣੀ ਦੀਪਮਾਲਾ ਦਾ ਨਜ਼ਾਰਾ ਤੱਕੋ। ਕਹਿਣ ਲੱਗੇ ਭਾਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ ਕਿਹਨੂੰ ਵੇਖੀਏ। ਐਸੀ ਬਿਰਤੀ ਵੈਰਾਗ ਦੇ ਵਿੱਚ ਮਹਾਂਪੁਰਖਾਂ ਦੀ, ਗੁਰਮੁਖਾਂ ਦੀ। ਸੋ ਇਹ ਵੈਰਾਗ ਗੁਰੂ ਕੀ ਬਾਣੀ ਵਿੱਚੋਂ ਗੁਰਮੁਖਾਂ ਦੇ ਅੰਦਰ ਪੈਦਾ ਹੁੰਦਾ ਹੈ। ਆਓ ਹੁਣ ਸਾਹਿਤ ਸਿੰਘ ਦੀ ਲੜੀ ਵਾਰ ਜੋ ਕਥਾ ਸਤਿਗੁਰੂ ਜੀ ਦੀ ਚੱਲ ਰਹੀ ਹੈ ਗੁਰਬਾਣੀ ਦੇ 878 ਅੰਗ ਉੱਤੇ, ਆਪ ਸੰਗਤਾਂ ਸਰਵਣ ਕਰੋ।
ਰਾਮ ਕਲੀ ਮਹੱਲਾ ਪਹਿਲਾ।
ਰਾਮ ਕਲੀ ਰਾਜ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਆ। ਮੁਲਤਾਨ ਦੇ ਇਲਾਕੇ ਵਿੱਚ ਗਏ ਆ, ਥਾਨਕਾ ਹੈ ਇਸ ਸ਼ਬਦ ਦੀ। ਮਿਸ਼ਰੀ ਬ੍ਰਾਹਮਣ ਇੱਕ ਕਾਜੀ ਤੇ ਇੱਕ ਗਿਆਨੀ ਤਿੰਨੇ ਸਤਿਗੁਰੂ ਜੀ ਨੂੰ ਮਿਲੇ ਆ। ਉਹਨਾਂ ਦੇ ਪ੍ਰਥਾਏ ਇਸ ਤੋਂ ਅੱਗੇ 3 ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤੇ ਆ। ਇਹ ਥਾਨਕਾ ਸੰਤ ਸਾਧੂ ਸਿੰਘ ਜੀ ਨੇ ਹੱਥ ਲਿਖਤ ਲਿਖੀ ਹੋਈ ਹੈ। ਔਰ ਦੂਸਰੀ ਹੈ, ਸਿੱਧਾ ਮੈਂ ਬੇਨਤੀ ਕੀਤੀ ਸੀ ਸਤਿਗੁਰੂ ਮਹਾਰਾਜ ਜੀ ਨੂੰ ਕਿ ਹੇ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਦੀ ਦਰਗਾਹ ਨੂੰ ਜਾਣ ਲੱਗਿਆਂ ਕਿਹੜੀ ਵਸਤੂ ਨਾਲ ਲੈ ਕੇ ਜਾਈਦੀ ਹੈ। ਤਾਂ ਉਦੋਂ ਮੇਰੇ ਸੱਚੇ ਪਾਤਸ਼ਾਹ ਨੇ, ਇਹ ਰਾਮਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਕਹਿਣ ਲੱਗੇ ਸਿੱਧੋ, ਜਿਹੜਾ ਵਾਹਿਗੁਰੂ ਦੇ ਅੱਗੇ ਮੰਨਣਾ, ਨਿਮਰਤਾ ਧਾਰਨ ਕਰਨੀ ਹੈ, ਵਾਹਿਗੁਰੂ ਦੇ ਨਾਮ ਦਾ ਜਿਹੜਾ ਮੰਨਣ ਕਰਨਾ ਹੈ ਹਮੇਸ਼ਾ। ਸੱਚੀ ਭੇਟਾ ਵਾਹਿਗੁਰੂ ਦੇ ਅੱਗੇ ਕਰਨੀ ਹੈ ਆਪਣੀ, ਵਾਹਿਗੁਰੂ ਦੇ ਅੱਗੇ ਨਿਭਣਾ, ਨਿਮਰਤਾ ਝੁੱਕ ਕੇ ਰਹਿਣਾ। ਨਿਭਣਾ ਕੀ ਹੈ? ਗੁਰੂ ਦੀ ਆਗਿਆ ਨੂੰ ਸਿਰ ਹਰੋ ਕਰਕੇ ਪ੍ਰਵਾਨ ਕਰ ਲੈਣਾ, ਮੰਨਣਾ ਗੁਰੂ ਦਾ ਹੁਕਮ ਆਗਿਆ, ਔਰ ਨਾਮ ਦਾ ਮੰਨਣ ਕਰਨਾ ਹੈ। ਇਸ ਕਰਕੇ ਜਿਹਨਾਂ ਨੇ ਨਿਭ ਕੇ ਨਿਮਰਤਾ ਧਾਰ ਕਰਕੇ ਮੰਨਿਆ ਤੇਰੇ ਨਾਮ ਨੂੰ, ਇਹੀ ਸੱਚੀ ਭੇਟਾ ਹੈ ਵਾਹਿਗੁਰੂ ਦੇ ਦਰ ਦੇ ਉੱਤੇ ਉਹਨਾਂ ਨੇ ਦੇਣਾ ਕੀਤੀ ਹੈ। ਸਾਧ ਸੰਗਤ ਜੀ, ਜਦੋਂ ਵੀ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਆਓ, ਖਾਲੀ ਹੱਥ ਨਹੀਂ ਕਦੇ ਆਉਣਾ। ਵਾਹਿਗੁਰੂ ਨਿਰਪ ਦੇ ਜੋਤ ਸੀ, ਉਨਕੇ ਪਾਸ ਜੋ ਗਾਏ, ਫਲ ਦੀਏ ਫਲ ਪਾਈਏ, ਨਿਰਤ ਪਾਨ ਨਾ ਜਾਈਏ, ਫਲ ਦੀਏ ਫਲ ਪਾਏ। ਵੈਦ ਕੋਲੇ, ਰਾਜੇ ਕੋਲੇ, ਗੁਰੂ ਕੋਲੇ, ਗੁਣਵਾਨ ਵਿਦਵਾਨ, ਜੋਤਸ਼ੀ ਕਹਿ ਲਓ, ਵਿਦਵਾਨ ਕਹਿ ਲਓ, ਜਦੋਂ ਇਹਨਾਂ ਦੇ ਵੈਦ ਗੁਰੂ ਨਿਰਪ ਜੋਤਸ਼ੀ ਉਨਕੇ ਪਾਸ ਜੋ ਜਾਏ, ਨਿਰਤ ਪਾਨ ਨਾ ਜਾਈਏ, ਫਲ ਦੀਏ ਫਲ ਪਾਏ, ਖਾਲੀ ਹੱਥ ਨਹੀਂ ਕਦੇ ਜਾਣਾ। ਕੋਈ ਨਾ ਕੋਈ ਭੇਟਾ, ਭਾਵੇਂ ਇੱਕ ਫੁੱਲ ਦੀ ਭੇਟਾ ਲੈ ਕੇ ਜਾਏ, ਭਾਵੇਂ ਇੱਕ ਟਕਾ ਹੀ ਗੁਰੂ ਦੇਵ ਦੇ ਰੱਖੋ। ਜਿਹੜਾ ਗੁਰੂ ਦੇਵ ਦੇ ਕੋਈ ਭੇਟਾ ਰੱਖੇਗਾ ਨਾ, ਗੁਰੂ ਨੂੰ ਨੀ ਲੋੜ ਹੈ, ਉਹ ਤਾਂ ਉਹਦੀ ਭਾਵਨਾ ਦਾ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ, ਚਰਨ ਸ਼ਰਨ ਗੁਰ ਏਕ ਪੈਂਦਾ ਜਾਏ, ਚਲ ਸਤਿਗੁਰ ਕੋਟ ਪੈਂਦਾ ਦੇਹੇ ਲੇਖ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ, ਤਾਂ ਇਹ ਗੁਰ ਸਰਬ ਨਿਧਾਨ ਦਾਨ ਦੇਖ। ਕੌਡੀ ਦੇ ਅਗਲੇ ਹਿੱਸੇ ਦਿੰਦਾ, ਇੱਕ ਕਿਣਕਾ ਹੀ ਹੁੰਦਾ ਨਾ। ਮਹਾਂਪੁਰਖ ਸੰਤ ਬਾਬਾ ਗੁਰਦੈਲ ਸਿੰਘ ਜੀ ਖਾਲਸਾ ਜੀ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਪ ਕਰਦੇ ਹੁੰਦੇ ਸਨ, ਤੇ ਤਖ਼ਤ ਸਾਹਿਬ ਹਜ਼ੂਰ ਸਾਹਿਬ ਦੇ ਰੋਜ਼ਾਨਾ ਮਾਤਾ ਜੀ ਦੇ ਅਸਥਾਨ ਤੋਂ ਦਰਸ਼ਨ ਕਰਨ ਜਾਣਾ, ਮਾਤਾ ਸਾਹਿਬ ਦੇਵ ਕੌਰ ਜੀ ਦੇ ਅਸਥਾਨ ਤੋਂ। ਬੜੀ ਗਰੀਬੀ ਸੀ, ਪਰ ਕਦੇ ਮਨ ਵਿੱਚ ਕੋਈ ਫੁਰਨਾ ਹੋਰ ਆਉਣ ਹੀ ਨਹੀਂ ਦਿੱਤਾ। ਧੰਨ ਸਨ ਉਹ ਮਹਾਂਪੁਰਖ, ਰਸਤੇ ਵਿੱਚੋਂ ਦਾਤਣਾ ਤੋੜਨੀਆਂ, ਉਹਨਾਂ ਦਾ ਇਸ਼ਨਾਨ ਕਰਾਉਣਾ, ਤੇ ਉਹੀ ਮਹਾਰਾਜ ਦੇ ਚਰਨਾਂ 'ਚ ਤਖ਼ਤ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਭੇਟਾ ਕਰ ਦੇਣੀਆਂ, ਖਾਲੀ ਹੱਥ ਨਹੀਂ ਕਦੇ ਜਾਣਾ। ਇੰਨੀ ਭਾਵਨਾ, ਇੰਨੀ ਸ਼ਰਧਾ ਉਹਨਾਂ ਮਹਾਂਪੁਰਖਾਂ ਦੇ ਹਿਰਦੇ, ਉਹ ਖਾਲੀ ਹੱਥ ਨਹੀਂ ਪਾਈ ਜਾਣਾ। ਇਸ ਕਰਕੇ ਕਹਿੰਦੇ ਇਹੀ ਭੇਟਾ ਹੈ ਜਿਹੜਾ ਨਿਮਰਤਾ ਧਾਰ ਕੇ ਗੁਰੂ ਸਾਹਿਬ ਦੇ ਨਾਮ ਦਾ ਮੰਨਣ ਕਰ ਲਿਆ, ਇਹੀ ਸੱਚੀ ਭੇਟਾ ਹੈ। ਜਿਹਨਾਂ ਨੇ ਸੱਚੀ ਭੇਟਾ ਦੇ ਦਿੱਤੀ, ਬੈਸਣ ਕੋ ਥਾ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਬੈਠਣ ਵਾਸਤੇ ਜਗ੍ਹਾ ਥਾਂ ਪ੍ਰਾਪਤ ਹੋ ਗਈ
ਹੈ।
ਡੱਲੇ ਨੇ ਕਿਹਾ ਸੀ ਮਹਾਰਾਜ ਪੀੜ੍ਹੀ ਜਿੰਨੀ ਥਾਂ ਦੇ ਦਿਓ, ਹੋਰ ਨਹੀਂ ਕੁਝ ਚਾਹੀਦਾ। ਮਹਾਰਾਜ ਕਹਿੰਦੇ ਸੇਵਾ ਬੜੀ ਕੀਤੀ ਹੈ, ਮੰਗ। ਕਹਿੰਦਾ ਕੁਝ ਨਹੀਂ ਚਾਹੀਦਾ, ਜਾਇਦਾਦ ਬੜੀ ਹੈ, ਰਾਜ ਬੜਾ ਵੱਡਾ ਹੈ, ਧਨ ਦੇ ਖਜ਼ਾਨੇ ਭਰੇ ਹੋਏ ਹੈ, ਨੌਕਰ ਚਾਕਰ ਮੇਰੀ ਚਾਕਰੀ ਕਰਨ ਵਾਲੇ ਹੈ। ਮਹਾਰਾਜ ਪ੍ਰਲੋਕ ਵਿੱਚ ਸੱਚਖੰਡ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ। ਮਹਾਰਾਜ ਕਹਿੰਦੇ ਇਹ ਨਹੀਂ ਮਿਲਣੀ, ਖੰਡੇ ਦਾ ਅੰਮ੍ਰਿਤ ਛਕ ਫੇਰ ਮਿਲੂਗੀ। ਭਾਈ ਡੱਲੇ ਨੂੰ ਅੰਮ੍ਰਿਤ ਛਕਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਮਹਾਰਾਜ ਜੀ ਨੇ ਸਿੰਘ ਸਜਾਇਆ, ਡੱਲ ਸਿੰਘ ਨਾਮ ਰੱਖਿਆ। ਮਹਾਰਾਜ ਕਹਿੰਦੇ ਹੁਣ ਭਾਵੇਂ ਸੱਚਖੰਡ ਵਿੱਚ ਮੰਜੇ ਜਿੰਨਾ ਥਾਂ ਲੈ ਲਈ, ਸਾਰਾ ਪਰਿਵਾਰ ਤੇਰੇ ਸਾਰੇ ਸੰਬੰਧੀਆਂ ਨੂੰ ਵੀ ਥਾਂ ਜਗ੍ਹਾ ਮਿਲ ਗਈ, ਇਹ ਉਹਨਾਂ ਨੂੰ ਅਸਲੀ ਥਾਂ ਸਤਿਗੁਰੂ ਜੀ ਦੀ ਦਰਗਾਹ ਵਿੱਚ ਪ੍ਰਾਪਤ ਹੁੰਦਾ ਹੈ। ਅੱਗੇ ਹੁਣ ਸਤਸੰਗ ਤੋਂ ਹੋਵੇ ਅਰਦਾਸ, ਵੀ ਅਰਦਾਸ ਕਿਹਨਾਂ ਦੀ ਪੂਰੀ ਹੁੰਦੀ ਹੈ? ਅਰਦਾਸ ਉਹਦੀ ਪੂਰੀ ਹੁੰਦੀ ਹੈ ਜਿਹਦੇ ਪੱਲੇ ਸੱਤ ਔਰ ਸੰਤੋਖ ਹੈ। ਜਿਹਦੇ ਪੱਲੇ ਸੱਤ ਸੰਤੋਖ ਨਹੀਂ, ਉਹਦੀ ਅਰਦਾਸ ਕੀਤੀ ਪੂਰੀ ਨਹੀਂ ਹੁੰਦੀ। ਕਦੇ ਆਪਾਂ ਪੜ੍ਹਤਾ ਦਿੰਦੇ ਹਾਂ ਵੀ ਬਿਰਤੀ ਕਦੇ ਨਾ ਹੋ ਗਈ, ਜਨ ਕੀ ਅਰਦਾਸ, ਪਰ ਜਨ ਬਨ ਨੂੰ ਜ਼ਿੰਦਗੀਆਂ ਲੱਗ ਜਾਂਦੀਆਂ। ਸੱਤ ਦਾ ਅਰਥ ਹੈ ਨਾਮ ਜਪਣਾ, ਸੱਤ ਪ੍ਰਤਕ ਜਿਹੜਾ ਅੱਠ ਪੈਰ ਵਾਹਿਗੁਰੂ ਦਾ ਨਾਮ ਜਪਦਾ, ਫਿਰ ਉਹ ਨਾਮ ਜਪ ਕੇ ਕੁਝ ਮੰਗਦਾ ਨਹੀਂ, ਸੰਤੋਖ ਰੱਖਦਾ ਆਪਣੇ ਹਿਰਦੇ ਵਿੱਚ, ਭਾਣਾ ਮੰਨਦਾ। ਉਹ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਸਨ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਟਕ ਦਰਿਆ ਵਿੱਚ ਚੜੇ ਹੋਏ ਅਟਕ ਨੂੰ ਰੋਕਣ ਲਈ ਕਿਹਾ ਸੀ, ਬਾਬਾ ਜੀ ਹੁਣ ਤੁਸੀਂ ਅਰਦਾਸ ਕਰੋ ਤਾਂ ਫੌਜਾਂ ਲੰਘ ਸਕਦੀਆਂ ਅੱਗੇ, ਨਹੀਂ ਤਾਂ ਫੌਜਾਂ ਇੱਥੇ ਰਸਤੇ ਵਿੱਚ ਹੀ ਰਹਿ ਜਾਣਗੀਆਂ। ਫਿਰ ਬਾਬਾ ਜੀ ਨੇ ਹਾਥੀ ਤੇ ਸਵਾਰ ਹੋ ਕੇ ਅਟਕ ਦਰਿਆ ਦੇ ਵਿਚਕਾਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ। ਕਹਿੰਦੇ ਸੁਖਮਨੀ ਸਾਹਿਬ ਦਾ ਪਾਠ ਹੁੰਦੇ ਹੁੰਦੇ ਜਿੰਨੀ ਫੌਜ ਤੇਰੀ ਸਾਰੀ ਲੰਘ ਦੇਵੇ, ਅਟਕ ਦਰਿਆ ਡੋਬੇਗਾ ਨਹੀਂ, ਗੋਡੇ ਗੋਡੇ ਪਾਣੀ ਆਇਆ। ਤੋ ਐਸੇ ਨਾਮ ਜਪਣ ਵਾਲੇ ਮਹਾਂਪੁਰਖ ਦੀ, ਜਿਹਦੇ ਪੱਲੇ ਸੱਚ ਸੰਤੋਖ ਸੀ, ਉਹਦੀ ਕੀਤੀ ਹੋਈ ਅਰਦਾਸ ਵਾਹਿਗੁਰੂ ਦਰ ਤੇ ਪ੍ਰਵਾਨ ਕਰਦਾ। ਤੇ ਜਿਹੜਾ ਭਾਈ ਪਾਠ ਇੱਕ ਦਰਜੀ ਸਾਹਿਬ ਦਾ ਕਰਦਾ ਤੇ ਮੰਗਾਂ ਸਾਰੇ ਸੰਸਾਰ ਦੀਆਂ ਮਹਾਰਾਜ ਅੱਗੇ ਰੱਖ ਲੈਂਦਾ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੇ, ਕਿਤੇ ਬਹੁਤਾ ਉਹਦੀਆਂ ਅਰਦਾਸਾਂ ਥੋੜ੍ਹੀ ਪੂਰੀਆਂ ਹੋਣੀਆਂ। ਤੇ ਸੱਤ ਪ੍ਰਤੱਗੀ ਤੇ ਸੰਤੋਖੀ ਜਿਹੜਾ ਪੁਰਸ਼ ਹੈ ਨਾ, ਉਹ ਅਰਦਾਸ ਵਿੱਚ ਕੀ ਮੰਗਦਾ? ਜਦੋਂ ਅਰਦਾਸ ਕਰਦਾ ਨਾ ਤਾਂ ਮਹਾਰਾਜ ਕੋਲੋਂ ਦੋ ਹੀ ਬਾਤਾਂ ਮੰਗਦਾ, ਇੱਕ ਮਹਾਰਾਜ ਸੱਤ ਭਾਵ ਨਾਮ ਤੇ ਦੂਜਾ ਸੰਤੋਖ, ਮੇਰੀ ਇੱਛਾ ਕੋਈ ਹੋਵੇ ਹੀ ਨਾ ਮਨ ਵਿੱਚ। ਸ਼ਾਸਤਰ ਕਹਿੰਦੇ ਹੈ ਮਰਿਛਤ ਪੁਰਖ ਜਿੰਨਾ ਸਵਰਗ ਲੋਕ ਦਾ ਰਾਜਾ ਇੰਦਰ ਵੀ ਸੁਖੀ ਨਹੀਂ ਹੈ। ਜਿਹੜਾ ਮਰਿਛਤ ਪੁਰਸ਼ ਨੂੰ ਇੱਕ ਖਿਣ ਵਿੱਚ ਸੁੱਖ ਦਾ ਆਨੰਦ ਅਨੁਭਵ ਹੁੰਦਾ, ਸਾਰੀ ਜ਼ਿੰਦਗੀ ਦੇਵ ਲੋਕ ਦੇ ਰਾਜੇ ਨੂੰ ਸਵਰਗ ਦਾ ਰਾਜ ਕਰਕੇ ਵੀ ਉਹ ਸੁੱਖ ਨਹੀਂ ਮਹਿਸੂਸ ਹੁੰਦਾ, ਜਿਹੜਾ ਨਿਰਿਛਤ ਪੁਰਖ ਨੂੰ ਇੱਕ ਪਲ ਵਿੱਚ ਹੀ ਆਨੰਦ ਪ੍ਰਾਪਤ ਹੁੰਦਾ ਰਹਿੰਦਾ ਹੈ। ਇਸ ਕਰਕੇ ਉਹ ਅਰਦਾਸ ਹੀ ਕੀ ਕਰਦਾ ਕਿ ਮਹਾਰਾਜ ਨਾਮ ਦੀ ਤੇ ਸੰਤੋਖ ਦੀ ਇਹੀ ਦਾਤ ਬਖਸ਼ਿਸ਼ ਕਰੋ। ਜਿਹੜਾ ਐਸਾ ਨਾਮੀ ਪੁਰਖ ਹੈ, ਸੰਤੋਖੀ ਤੇ ਸਤ ਪ੍ਰਤੱਕੀ ਨਾਮ ਦੀ ਕਮਾਈ ਕਰਨ ਵਾਲਾ, ਉਹ ਜਦੋਂ ਕਦੇ ਅਰਦਾਸ ਕਰ ਦਿੰਦਾ ਨਾ ਤੇ ਫਿਰ ਉਹਦੀ ਅਰਦਾਸ ਵੀ ਸਾਧ ਸੰਗਤ ਦੀ ਪ੍ਰਵਾਨ ਹੁੰਦੀ ਹੈ। ਸਾਈ ਜਗਤ ਵਿੱਚ ਇੱਕ ਗੱਲ ਪ੍ਰਸਿੱਧ ਹੈ, ਕਹਿੰਦੇ ਆ ਬੰਦੇ ਤੇਰੇ ਅੰਦਰ ਇੰਨਾ ਟੁੱਟ ਵਿਸ਼ਵਾਸ ਪਰਮਾਤਮਾ ਉੱਤੇ, ਵਾਹਿਗੁਰੂ ਉੱਤੇ, ਅਕਾਲ ਪੁਰਖ ਤੇ ਹੋਵੇ, ਜਦੋਂ ਤੂੰ ਅਰਦਾਸ ਕਰੇ ਕਿ ਜਿਹੜਾ ਮੇਰੇ ਸਾਹਮਣੇ ਪਰਬਤ ਹੈ ਨਾ ਉਹ ਮੇਰੇ ਤੋਂ ਪਾਸੇ ਹੋ ਜਾਏ, ਜੇ ਤੇਰਾ ਵਿਸ਼ਵਾਸ ਅਟਲ ਹੋਇਆ, ਪਰਮਾਤਮਾ ਗੋਡ ਵਾਹਿਗੁਰੂ ਅਕਾਲ ਪੁਰਖ ਇੰਨਾ ਸ਼ਕਤੀਵਾਨ ਹੈ, ਤੇਰੀ ਅਰਦਾਸ ਕਰਨ ਤੋਂ ਪਹਿਲੇ ਤੇਰੇ ਸਾਹਮਣੇ ਤੋਂ ਪਰਬਤ ਨੂੰ ਲਾਂਭੇ ਕਰ ਦੇਵੇਗਾ। ਕਹਿੰਦੇ ਇੱਕ ਫਕੀਰ ਦੀ ਘਟਨਾ ਆਉਂਦੀ ਹੈ ਨਾ, ਕਹਿੰਦੇ ਬਰਸਾਤ ਨਾ ਹੋਈ ਇੱਕ ਵਾਰੀ, ਤੇ ਸਾਰੇ ਲੋਕ ਕਹਿੰਦੇ ਵੀ ਅਰਦਾਸ ਕਰੋ ਅਰਦਾਸ ਕਰੋ, ਵਰਖਾ ਪਵੇ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਵੀ ਅੰਮ੍ਰਿਤਸਰ ਸ਼ਹਿਰ ਨਿਵਾਸੀਆਂ ਨੇ ਅਰਦਾਸ ਕੀਤੀ, ਮਹਾਰਾਜ ਮੀਂਹ ਪਵੇ, ਆਉਣ ਲੱਗੀ ਹੈ। ਮਹਾਰਾਜ ਕਹਿੰਦੇ ਚੰਗਾ ਭਾਈ ਸੰਗਤ ਦੀ ਇੱਛਾ, ਮਹਾਰਾਜ ਪਰਮੇਸ਼ਵਰ ਪੂਰੀ ਕਰੇਗਾ। ਉਸੇ ਵਕਤ ਹੀ ਮੀਂਹ ਪੈ ਗਿਆ, ਮੀਂਹ ਪਿਆ, ਪਰਮੇਸ਼ਵਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਾਰੇ ਇਕੱਠੇ ਹੋਏ, ਫਕੀਰ ਤੁਰਿਆ ਆਉਂਦਾ, ਕਹਿੰਦਾ ਕਾਹਦੇ ਲਈ ਇਕੱਠੇ ਹੋਏ? ਕਹਿੰਦੇ ਇਕੱਠੇ ਕਾਹਦੇ ਲਈ ਹੋਣਾ, ਆਉਣ ਲੱਗੀ ਖੇਤੀਆਂ ਸੁੱਕ ਗਈਆਂ, ਪਸ਼ੂ ਪੰਛੀ ਤੇ ਹਾਏ ਪਿਆਸੇ ਮਰ ਰਹੇ ਹੈ, ਅਰਦਾਸ ਕਰਨ ਲੱਗੇ ਆ ਰੱਬ ਦੇ ਅੱਗੇ। ਕਹਿੰਦਾ ਤੁਹਾਡਾ ਨਿਸ਼ਚਾ ਨਹੀਂ ਹੈ ਪਰਮੇਸ਼ਰ ਤੇ ਉਹਦੇ ਪੂਰਾ। ਕਹਿੰਦੇ ਕਿਉਂ? ਕਹਿੰਦਾ ਛਤਰੀਆਂ ਕਿਉਂ ਨਹੀਂ ਲੈ ਕੇ ਆਏ? ਜਦੋਂ ਅਰਦਾਸ ਹੋਣੀ ਹੈ, ਵਰਖਾ ਪੈਣੀ ਹੈ, ਤੇ ਵਰਖਾ ਪੈਣ ਤੋਂ ਭਿੱਜਣ ਤੋਂ ਵੀ ਬਚਣ ਵਾਸਤੇ ਕੋਈ ਉਪਾਅ ਕਰਨਾ ਹੀ ਸੀ ਨਾ। ਕਹਿੰਦੇ ਹੁਣੇ ਕਿਹੜਾ ਮੀਂਹ ਪੈਣ ਲੱਗਾ, ਜਿਹੜੀ ਛਤਰੀਆਂ ਦੀ ਲੋੜ ਪੈ ਗਈ। ਕਹਿੰਦੇ ਬਸ ਇਹੀ ਗੱਲ ਹੈ, ਤੁਹਾਨੂੰ ਵਿਸ਼ਵਾਸ ਨਹੀਂ ਪਰਮੇਸ਼ਰ ਤੇ, ਭਰੋਸਾ ਨਹੀਂ, ਅਕੀਦਾ ਨਹੀਂ, ਇਸ ਕਰਕੇ ਮੀਂਹ ਨਹੀਂ ਪੈਣਾ। ਜਿਹਦਾ ਵਿਸ਼ਵਾਸ ਕੀਦਾ ਡੋਲਦਾ ਨਾ, ਕਦੇ ਇੱਧਰ ਕਦੇ ਇੱਧਰ, ਦੁਬਧਾਂ ਦੇ ਵਿੱਚ ਪਿਆ ਪਾਣੀ ਦੇ ਥਾਲੀ ਦੇ ਪਾਣੀ ਵਾਂਗੂ ਡੋਲਦਾ, ਉਹਦੀ ਅਰਦਾਸ ਕਦੇ ਨਹੀਂ ਰੱਬ ਸੁਣਦਾ। ਜੇ ਤੁਹਾਨੂੰ ਵਾਹਿਗੁਰੂ ਤੇ 100% ਦੀ ਵਿਸ਼ਵਾਸ ਹੁੰਦਾ ਨਾ, ਛਤਰੀਆਂ ਲੈ ਕੇ ਆਉਂਦੇ ਵੀ ਜਦੋਂ ਅਰਦਾਸ ਕਰਕੇ ਮੱਥਾ ਟੇਕਾਂਗੇ, ਉਦੋਂ ਮੇਰੇ ਧਾਰ ਮੀਂਹ ਪੈਣ ਲੱਗਦਾ ਨਾ, ਤੇ ਰੱਬ ਨੇ ਉਦੋਂ ਹੀ ਵਰਖਾ ਪਾ ਦੇਣੀ ਸੀ। ਕਹਿੰਦੇ ਪਊਗੀ ਜ਼ਰੂਰ, ਪਰ ਹੁਣ ਕੁਝ ਸਮਾਂ ਲੇਟ ਪਏਗੀ ਤੁਹਾਡੇ ਵਿਸ਼ਵਾਸ ਦੀ ਕਮੀ ਦੇ ਕਾਰਨ। ਇਸ ਕਰਕੇ ਭਾਈ ਸਤ ਔਰ ਸੰਤੋਖੀ ਜਿਹੜਾ ਨਾਮੀ ਪੁਰਖ ਹੈ ਤੇ ਸੰਤੋਖੀ ਹੈ, ਉਹਦੀ ਕੀਤੀ ਅਰਦਾਸ ਵੀ ਪੂਰੀ ਹੁੰਦੀ ਹੈ। ਪਰ ਉਹ ਜਦੋਂ ਆਪਣੇ ਲਈ ਅਰਦਾਸ ਕਰਦਾ, ਉਹ ਸਤ ਸੰਤੋਖ ਹੀ ਮੰਗਦਾ ਹੈ।
ਸੁਣ ਸਤ ਬਹਾਲੇ ਪਾਸ,
ਐਸਿਆਂ ਗੁਰਮੁਖਾਂ ਦੀ ਅਰਦਾਸ ਨੂੰ ਸੁਣ ਕੇ ਵਾਹਿਗੁਰੂ ਆਪਣੇ ਪਾਸ ਬਹਾਲ ਲੈਂਦਾ ਹੈ, ਨਿਵਾਸ ਕਰਾ ਦਿੰਦਾ, ਉਹਨਾਂ ਦਾ ਆਪਣੇ ਕੋਲੇ ਜਗ੍ਹਾ ਦੇ ਦਿੰਦਾ ਹੈ, ਭਾਵ ਆਪਣੇ ਵਿੱਚ ਹੀ ਉਹਨਾਂ ਨੂੰ ਅਭੇਦ ਕਰ ਲੈਂਦਾ ਹੈ। ਪਰਮੇਸ਼ਵਰ ਦੇ ਦਰ ਤੋਂ ਅਰਦਾਸ ਕਰਨ ਵਾਲੇ ਜਿਹੜੇ ਸਤ ਔਰ ਸੰਤੋਖੀ ਦੋਨੋਂ ਗੁਣਾਂ ਦੇ ਧਾਰਨੀ ਹੈ, ਉਹ ਕਦੇ ਖਾਲੀ ਨਹੀਂ ਜਾਂਦੇ। ਬਿਰਥਾ ਦਾ ਅੰਦਰ ਅਰਥ ਹੈ ਪੀੜਾ, ਉਹਨਾਂ ਦੀਆਂ ਸਾਰੀਆਂ ਪੀੜਾਂ, ਜੰਮਣ ਮਰਨ ਦੀਆਂ ਸੰਸਾਰ ਦੀਆਂ ਪੀੜਾ ਵੀ ਉਹਨਾਂ ਨੂੰ ਕੋਈ ਨਹੀਂ ਹੁੰਦੀ, ਜਿਹੜੇ ਭਾਈ ਇਸ ਤਰ੍ਹਾਂ ਅਰਦਾਸ ਕਰਦੇ
ਆ। ਸਾਚਾ
ਅਸੀਂ ਸੱਚੇ ਸੋਏ ਵਾਹਿਗੁਰੂ ਦੀ ਦਰਗਾਹ ਦੀ ਬਰਕਤ ਹੈ, ਬਖਸ਼ਿਸ਼ ਹੈ, ਕਰਾਮਾਤ ਹੈ, ਮਹਾਨ ਉਹਦੀ ਦਰਗਾਹ ਦੇ ਭੰਡਾਰੇ ਰਹਿਮਤਾਂ ਦੇ ਨਾਲ ਭਰੇ ਹੋਏ
ਹੈ।
ਰਾਮ ਦੇ ਹਜ਼ੂਰ ਫਰਮਾਉਂਦੇ ਹਨ,
ਪ੍ਰਾਪਤ ਪੋਤਾ ਕਰਮ ਪਸਾਓ।
ਭਾਈ ਜਿਹਨਾਂ ਨੂੰ ਪਸਾਓ ਨਾਮ ਦਾਤ ਦਾ ਹੈ, ਨਿਸ਼ਕਾਮ ਕਰਮਾਂ ਦੀ ਦਾਤ ਪ੍ਰਾਪਤ ਹੋ ਗਈ, ਸਕਾਮੀ ਨੂੰ ਦੁਨੀਆਂ ਦੇ ਸੁੱਖ ਮਿਲ ਜਾਂਦੇ ਅਰਦਾਸ ਕਰਨ ਨਾਲ, ਭਗਤੀ ਕਰਨ ਨਾਲ, ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹਨਾਂ ਦੇ ਕੋਲੇ ਨਿਸ਼ਕਾਮ ਕਰਮਾਂ ਦੀ ਦਾਤ ਹੈ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ? ਉਹਨਾਂ ਨੂੰ ਨਾਮ ਦਾ ਪ੍ਰਾਪਤ ਪੋਤਾ ਕੀ ਹੈ? ਜਹਾਜ਼ ਮਿਲ ਜਾਂਦਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਔਰ ਨਿਸ਼ਕਾਮ ਕਰਮ ਕਰਨ ਵਾਲਿਆਂ ਕੋਲੇ ਜਿਹੜੀ ਨਾਮ ਦੀ ਪਸਾਓ ਦਾਤ ਹੈ ਨਾ, ਉਸ ਦਾਤ ਦੇ ਆਸਰੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ? ਗਿਆਨ ਦਾ ਪੋਤਾ, ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਇਹ ਦੁਨਿਆਵੀ ਗਿਆਨ ਦਾ ਜ਼ਿਕਰ ਨਹੀਂ, ਵਾਹਿਗੁਰੂ ਦੀ ਪ੍ਰਾਪਤੀ ਜਿਹਨੂੰ ਬ੍ਰਹਮ ਗਿਆਨ ਦਾ ਖਜ਼ਾਨਾ ਕਿਹਾ ਜਾਂਦਾ ਹੈ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਗੁਰੂ ਦੇਵ ਮੰਗਤ ਜਨ ਚਾਓ,
ਜਿਹੜੇ ਜਾਣਦੇ ਹਿਰਦੇ ਵਿੱਚ ਚਾਅ ਵਾਹਿਗੁਰੂ ਨੂੰ ਮਿਲਣ ਦਾ ਤੇ ਜਿਹੜਾ ਵਾਹਿਗੁਰੂ ਦੀ ਦਾਤ ਵਾਹਿਗੁਰੂ ਦੀ ਪ੍ਰਾਪਤੀ ਲਈ ਮੰਗਦਾ ਨਾ, ਉਹਨੂੰ ਫਿਰ ਪਰਮੇਸ਼ੁਰ ਆਪਣੀ ਆਪਣੀ ਪ੍ਰਾਪਤੀ ਦਾ ਸਾਧਨ, ਨਾਮ ਦੀ ਦਾਤ, ਬ੍ਰਹਮ ਗਿਆਨ ਦੀ ਦਾਤ, ਉਹਨਾਂ ਜਨ ਪਿਆਰਿਆਂ ਨੂੰ ਮੰਗਣ ਵਾਲਿਆਂ ਨੂੰ ਬਖਸ਼ ਦਿੰਦਾ ਹੈ ਔਰ ਉਹਨਾਂ ਦੇ ਹਿਰਦੇ ਵਿੱਚ ਚਾਹ ਆਨੰਦ ਪੈਦਾ ਹੋ ਜਾਂਦਾ ਹੈ।
ਭਾਂਡਾ ਭਾਓ ਭਲਾ ਪੁੱਤ ਆਏ,
ਉਹਨਾਂ ਦੇ ਭਾਂਡੇ ਵਿੱਚ ਹੀ ਆ ਕੇ ਦਾਤ ਪੈਂਦੀ ਹੈ ਜਿਹਨਾਂ ਦੇ ਹਿਰਦੇ ਵਿੱਚ ਭਾਓ ਨਾਮ ਸ਼ਰਧਾ ਹੈ। ਭਾਓ ਨਾਮ ਪ੍ਰੇਮ ਹੈ, ਸ਼ਰਧਾ ਵਨ ਲਭਤੇ ਗਿਆਨ, ਬਿਨਾਂ ਸ਼ਰਧਾ ਤੋਂ ਇਹ ਦਾਤਾਂ ਨਹੀਂ ਮਿਲਦੀਆਂ। ਸਾਧ ਸੰਗਤ ਜੀ, ਸ਼ਰਧਾ ਇਹ ਜਿਹੜੀ ਸ਼ਰਧਾ ਨਾ, ਇਹੀ ਤੁਹਾਨੂੰ ਮਾਧਵ ਦੀ ਹਜ਼ੂਰੀ ਵਿੱਚ ਜੋੜ ਕੇ ਬੈਠੀ ਹੈ। ਸ਼ਰਧਾ ਹੀ ਤੁਹਾਡੇ ਤੋਂ ਸੇਵਾ ਕਰਵਾਉਂਦੀ ਹੈ, ਸ਼ਰਧਾ ਹੀ ਨਾਮ ਜਪਾਉਂਦੀ ਹੈ, ਸ਼ਰਧਾ ਹੀ ਗੁਰਸਿੱਖੀ ਦੀ ਕਮਾਈ ਕਰਵਾਉਂਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕੁਝ ਵੀ ਨਹੀਂ ਹੋ ਸਕਦਾ। ਇਸ ਕਰਕੇ ਜਿਹਨਾਂ ਦੇ ਹਿਰਦੇ ਰੂਪ ਭਾਂਡੇ ਵਿੱਚ ਭਾਵਨਾ ਰੂਪ ਸ਼ਰਧਾ ਦੀ ਦਾਤ ਪਈ ਹੋਈ ਹੈ ਨਾ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਦੀ ਦਾਤ ਲਿਆ ਕਰਕੇ ਪਾਉਂਦਾ ਹੈ। ਛੱਡ ਦਿੱਤਾ ਜਿਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਨੂੰ ਜਾਣਿਆ ਹੈ।
ਕੁਛ ਪੀਆ ਸੋ ਕੁਛ ਕਰਾ,
ਉਹਨਾਂ ਦੀ ਐਸੀ ਦ੍ਰਿਸ਼ਟੀ ਹੈ ਵੀ ਜੋ ਵਾਹਿਗੁਰੂ ਕਰਦਾ ਹੈ ਉਹ ਆਪਣੇ ਹੁਕਮ ਵਿੱਚ ਕਰਦਾ ਹੈ। ਉਹਨਾਂ ਨੇ ਜੋ ਕੁਛ ਕੀਤਾ ਹੋਇਆ ਪਸਾਰਾ ਜਾਂ ਹੋ ਰਿਹਾ ਹੈ ਉਹ ਵਾਹਿਗੁਰੂ ਦਾ ਕੀਤਾ ਹੋਇਆ ਹੀ ਜਾਣਦੇ ਹਨ। ਭਾਣੇ ਵਿੱਚ
ਆਪਣੀ ਕੀਮਤ ਆਪੇ ਧਰਾ,
ਆਪਣੇ ਪ੍ਰਾਪਤੀ ਦੀ ਕੀਮਤ ਨੂੰ ਵਾਹਿਗੁਰੂ ਆਪ ਹੀ ਧਾਰਨ ਕਰਦਾ ਜਾਣਦਾ ਹੈ। ਜਾਂ ਜਿਹਨਾਂ ਨੇ ਆਪਣੇ ਹਿਰਦੇ ਵਿੱਚ ਭਾਵਨਾ ਧਾਰਨ ਕੀਤੀ ਹੈ ਉਹਨਾਂ ਨੂੰ ਪਤਾ ਕਿ ਵਾਹਿਗੁਰੂ ਦੀ ਕੀਮਤ ਕਿੰਨੀ ਕੁ ਮਹਾਨ ਹੈ ਉਹਦੀ ਪ੍ਰਾਪਤੀ ਦੀ।
ਗੁਰਮੁਖ ਪ੍ਰਗਟ ਹੋਇਆ ਹਰ ਰਾਏ,
ਗੁਰਮੁਖਾਂ ਦੇ ਹਿਰਦੇ ਵਿੱਚ ਰਾਏ ਪ੍ਰਕਾਸ਼ ਰੂਪ ਵਾਹਿਗੁਰੂ ਪ੍ਰਗਟ ਪ੍ਰਤੱਖ ਹੋ ਗਿਆ ਹੈ।
ਨਾ ਕੋ ਆਵੇ ਨਾ ਕੋ ਜਾਵੇ,
ਉਹਨਾਂ ਦੀ ਫਿਰ ਐਸੀ ਦ੍ਰਿਸ਼ਟੀ ਹੈ ਨਾ ਕੋਈ ਜੰਮ ਕੇ ਆਉਂਦਾ ਨਾ ਕੋਈ ਮਰ ਕੇ ਜਾਂਦਾ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੂੰ ਹੀ ਹਰ ਥਾਂ ਤੇ ਵੇਖਦੇ ਆ।
ਲੋਕ ਭਿਖਾਰ ਕਹਾ ਮੰਗਤ ਜਾਣੋ,
ਲੋਕ ਭਿਖਾਰਾ ਪਾਉਂਦੇ ਆ, ਜਿਹੜੇ ਜਾਣੋ ਲੋਕਾਂ ਦੇ ਦਰਾਂ ਤੋਂ ਜਾ ਕੇ ਮੰਗਦੇ ਆ। ਕੋਈ ਇੱਥੋਂ ਮੰਗ ਲਿਆ, ਕੋਈ ਉੱਥੋਂ ਮੰਗ ਲਿਆ। ਉਹ ਕਹਿੰਦੇ ਜਿਹੜੇ ਉਹਨਾਂ ਦੇ ਬਜ਼ੁਰਗ ਵੀ ਉਹਨਾਂ ਨੂੰ ਸਵਰਗ ਲੋਕ ਵਿੱਚੋਂ ਧਰਕਾਰ ਪਾਉਂਦੇ ਆ, ਜਿਹੜੇ ਜਨਾਂ ਦੇ ਲੋਕਾਂ ਦੇ ਦਰ ਦਰ ਤੇ ਜਾ ਕੇ ਮੰਗਾਂ ਮੰਗਦੇ ਹਨ।
ਬਾਦ ਕਮਾਨ ਨਾ ਪਾਇਆ,
ਮੰਗਤੇ ਨੂੰ ਕਦੇ ਮਾਣ ਨਹੀਂ ਪ੍ਰਾਪਤ ਹੁੰਦਾ। ਭਾਈ ਜਿਹੜਾ ਆਪਣੇ ਲਈ ਮੰਗਣਾ ਨਾ ਉਹ ਬੜਾ ਭਾਰੀ ਨਿਸ਼ੇਧ ਹੈ। ਮਰੇ ਸੋ ਮੰਗਣ ਜਾਏ, ਕਹਿੰਦੇ ਜਿਹੜਾ ਮੰਗਣ ਤੁਰ ਪਿਆ ਨਾ ਉਹ ਮਰ ਗਿਆ, ਉਹਦਾ ਕੋਈ ਸਤਿਕਾਰ ਨਹੀਂ ਮਾਣ ਨਹੀਂ। ਤੇ ਮੰਗਤੇ ਨੂੰ ਭਾਵੇਂ ਕੋਈ ਹਾਰ ਪਾ ਦੇਵੇ, ਭਾਵੇਂ ਉਹਦਾ ਕੋਈ ਅਪਮਾਨ ਕਰ ਦੇਵੇ, ਉਹਦੇ ਵਿਚਾਰੇ ਦੇ ਪੱਲੇ ਕੀ ਹੁੰਦਾ। ਇਸ ਕਰਕੇ ਮੰਗਣ ਵਾਲੇ ਨੂੰ ਮਾਣ ਨਹੀਂ ਪ੍ਰਾਪਤ ਹੁੰਦਾ, ਆਪਣੇ ਲਈ ਨਹੀਂ ਮੰਗਣਾ। ਹਾਂ, ਜਿਵੇਂ ਗੁਰਮੁਖ ਮਹਾਂਪੁਰਖ ਗੁਰਸਿੱਖ ਗੁਰੂ ਕੀ ਸੇਵਾ, ਭਾਈ ਸਾਹਮਣੇ ਜੀ ਨੇ ਕਿੰਨੀ ਵੱਡੀ ਸੇਵਾ ਕੀਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਸਰੋਵਰ ਨੂੰ ਪੱਕਿਆਂ ਕਰਾਉਣ ਲਈ ਕਹਿੰਦੇ ਬਈ ਜਿਹੜਾ ਇੱਟਾਂ ਪਕਾਉਣ ਲਈ ਆਵੇ ਵਿੱਚ ਇੱਕ ਪਾਥੀ ਦੇਵੇਗਾ, ਉਹਦੇ ਘਰ ਵਿੱਚ ਜੇ ਪੁੱਤਰ ਨਹੀਂ ਹੁੰਦਾ, ਇੱਕ ਮਾਈ ਨੂੰ ਇੱਕ ਪਾਥੀ ਦੇਣ ਵਾਲੀ ਨੂੰ ਇੱਕ ਪੁੱਤਰ ਗੁਰੂ ਦੇ ਦਰੋਂ ਮਿਲੇਗਾ। ਜਿਹਦੇ ਦੋ ਨਹੀਂ ਉਹਨੂੰ ਦੋ, ਜਿਹਦੇ ਚਾਰ ਨਹੀਂ ਉਹਨੂੰ ਚਾਰ। ਐਸੀ ਗੁਰਮੁਖਾਂ ਦੀ ਅਵਸਥਾ, ਐਸੀ ਬਰਕਤ ਸੀ ਉਹਨਾਂ ਉੱਤੇ। ਭਾਈ ਸਾਹਮਣੇ ਜਦੋਂ ਬਚਨ ਕੀਤਾ ਜਿਹਨਾਂ ਨੇ ਸ਼ਰਧਾ ਧਾਰ ਕੇ ਗੁਰੂ ਕੇ ਆਵਿਆਂ ਵਿੱਚ ਲਿਆ ਕੇ ਪਾਥੀਆਂ ਪਾਈਆਂ, ਜਿਹਨਾਂ ਦੇ ਪੁੱਤਰ ਨਹੀਂ ਸਨ, ਜਿੰਨੀਆਂ ਜਿੰਨੀਆਂ ਭੇਟਾਂ ਕੀਤੀਆਂ ਉਨੇ ਹੀ ਪੁੱਤਰ ਹੋਏ। ਧੰਨ ਭਾਈ ਸਾਹਮਣੇ ਉਹਨਾਂ ਨੇ ਮੰਗਿਆ ਆਪਣੇ ਲਈ ਨਹੀਂ, ਗੁਰੂ ਕੀ ਸੇਵਾ ਲਈ ਮੰਗਿਆ। ਜਿਹੜੇ ਵੀ ਗੁਰੂ ਦੀ ਸੇਵਾ ਲਈ ਮੰਗਦੇ ਆ ਉਹ ਤਾਂ ਧੰਨਤਾ ਦੇ ਲੋਕ ਹੈ, ਪਰ ਜਿਹੜਾ ਆਪਣੇ ਲਈ ਮੰਗਦਾ ਉਹਨੂੰ ਮਾਣ ਸਤਿਕਾਰ ਨਹੀਂ ਪ੍ਰਾਪਤ ਹੁੰਦਾ ਕਦੇ ਵਾਸਤੇ। ਔਰ ਇੱਕ ਦੂਸਰਾ ਭਾਵ ਹੈ ਜਿਹੜਾ ਜਨਾ ਜਨਾਂ ਦੇ ਜਨ ਨਾਮ ਮਨੁੱਖ ਦਾ ਹੈ, ਪ੍ਰਾਣੀਆਂ ਦਾ, ਪ੍ਰਾਣੀਆਂ ਦੇ ਦਰ ਤੇ ਜਾ ਕੇ ਮੰਗਦਾ ਉਹਨੂੰ ਕਦੇ ਮਾਣ ਨਹੀਂ ਪ੍ਰਾਪਤ ਹੁੰਦਾ। ਉਹਨਾਂ ਦੇ ਦਰ ਤੋਂ ਮਾਣ ਕੀ ਖਾਲੀ ਮੁੜਦਾ ਹੈ, ਕਦੇ ਉਹਦੀ ਝੋਲੀ ਵਿੱਚ ਕੁਝ ਨਹੀਂ ਪੈਂਦਾ, ਅਗਲੇ ਸਮਾਂ ਫਿੱਕੇ ਸ਼ਬਦ ਬੋਲ ਕੇ ਮੋੜ ਦਿੰਦੇ ਆ। ਚਾਚਾ ਫੱਗੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਸਸਰਾਮ ਦੇ ਰਹਿਣ ਵਾਲੇ ਕਾਰ ਭੇਟਾਂ ਮੰਗਣ ਗਏ। ਮਾਈ ਨੇ ਦੁਖੀ ਹੋਈ ਨੇ, ਸਵੇਰੇ ਸਵੇਰੇ ਘਰ ਦੀ ਝਾੜੂ ਮਾਰ ਕੇ ਸਫਾਈ ਕਰਕੇ ਹਟੀ ਸੀ, ਕੂੜਾ ਹੀ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਕੂੜਾ ਫਰੋੜ ਕੇ ਜਦੋਂ ਦੇਖਿਆ ਇੱਕ ਬੇਰੀ ਦੀ ਗਿੜਕ ਨਿਕਲੀ, ਬੀਜ ਨਿਕਲਿਆ। ਉਹ ਧੋਤਾ, ਧਰਤੀ ਸਵਾਰ ਕੇ ਉਹਦੇ ਵਿੱਚ ਬੀਜ ਦਿੱਤਾ, ਉਹ ਤੋਂ ਬੇਰੀ ਪੈਦਾ ਹੋਈ। ਬੇਰੀ ਜਦੋਂ ਵੱਡੀ ਹੋਈ, ਫਲ ਲੱਗੇ ਤਾਂ ਬੇਰੀ ਦੇ ਬੇਰ ਸੁਕਾ ਕੇ ਰੱਖ ਲਏ ਕਿ ਇਹ ਵੀ ਇੱਕ ਦਸਵੰਧੀ ਸੀ ਨਾ। ਮਹਾਰਾਜ ਦੀ ਕਾਰ ਭੇਟਾਂ ਮੰਗਣ ਗਏ ਸੀ, ਜਦੋਂ ਮਹਾਰਾਜ ਆਉਣਗੇ ਉਹਨਾਂ ਨੂੰ ਛਕਾਉਣਾ, ਇਹ ਸੇਵਾ ਉਹਨਾਂ ਨੂੰ ਭੇਟਾ ਕਰਨੀ। ਮਹਾਰਾਜ ਘੋੜੇ ਤੇ ਚੜ੍ਹੇ ਚੜ੍ਹਾਏ ਆਉਂਦਾ ਦਰਵਾਜ਼ਾ ਸਸਰਾਮ ਨਗਰ ਪਟਨਾ ਸਾਹਿਬ ਨੂੰ ਜਾਈਏ ਰਸਤੇ ਵਿੱਚ ਆਉਂਦਾ। ਘੋੜੇ ਤੇ ਚੜ੍ਹੇ ਚੜ੍ਹਾਏ ਮਹਾਰਾਜ ਗਏ, ਲੰਮਾ ਇਤਿਹਾਸ ਹੈ। ਸਾਰੀ ਭੇਟਾ ਲਿਆ ਕੇ ਅੱਗੇ ਰੱਖ ਦਿੱਤੀ, ਜਿੰਨੀ ਸੰਗਤਾਂ ਤੋਂ ਗਰਾਹੀ ਸੀ। ਮਹਾਰਾਜ ਕਹਿੰਦੇ, ਚਾਚਾ ਫੱਗੋ, ਇੱਕ ਭੇਟਾ ਰਹਿ ਗਈ। ਮਹਾਰਾਜ ਕਹਿੰਦੇ, ਨਹੀਂ ਸੱਚੇ ਪਾਤਸ਼ਾਹ, ਸਾਰਾ ਕੁਝ ਹੀ ਲਿਆ ਤਾ। ਕਹਿੰਦੇ, ਨਹੀਂ, ਅਮਾਨਤ ਵਿੱਚ ਖਿਆਨਤ ਨਾ ਕਰ। ਯਾਦ ਆਇਆ, ਮਿੱਟੀ ਦਾ ਮਟਕਾ ਬੇਰਾਂ ਦਾ ਭਰਿਆ ਲਿਆ ਕੇ ਭੇਟਾ ਕਰ ਦਿੱਤਾ। ਮਹਾਰਾਜ ਕਹਿੰਦੇ, ਛਕਾ। ਜਦੋਂ ਛਕਾਏ, ਸਾਰੀ ਮਥਿਆ ਪੁੱਛੀ। ਮਹਾਰਾਜ ਕਿਹਾ, ਧੰਨ ਭਾਈ ਚਾਚਾ ਫੱਗੋ, ਤੂੰ ਨਿਹਾਲ ਨਿਹਾਲ ਨਿਹਾਲ, ਇੰਨੀ ਤੇਰੇ ਜੀਵਨ ਵਿੱਚ ਸ਼ਾਂਤੀ, ਇੰਨਾ ਸ਼ੁਭ ਗੁਣ। ਕੂੜਾ ਕਰਕਟ ਝੋਲੀ ਵਿੱਚ ਪਵਾ ਕੇ, ਬੰਦੇ ਸ਼ਬਦ ਸੁਣ ਕੇ ਧੱਕੇ ਖਾ ਕੇ ਫਿਰ ਸੇਵਾ ਵਿੱਚ ਹਿੱਸਾ। ਚਾਚਾ ਫੱਗੋ ਮਹਾਰਾਜ ਕਹਿੰਦੇ, ਮੰਗ ਜੋ ਮੰਗਣਾ ਤੇਰੇ ਤੇ, ਇੰਨੇ ਪ੍ਰਸੰਨ ਹੋਏ ਆ। ਚਾਚੇ ਫੱਗੋ ਨੇ ਗਲ ਵਿੱਚ ਪੱਲਾ ਪਾ ਕੇ, ਨੇਤਰਾਂ ਵਿੱਚੋਂ ਵੈਰਾਗ ਦੀ ਝੜੀ ਲੱਗ ਗਈ, ਅੱਥਰੂ ਡਿੱਗ ਰਹੇ ਹੈ। ਮਹਾਰਾਜ, ਇੱਕੋ ਦਾਤ ਦਿਓ ਕਿ ਤੁਹਾਡੇ ਸਿੱਖ ਇੰਨੇ ਗਰੀਬ ਨਾ ਹੋਣ ਕਿ ਸਿੱਖ ਨੂੰ ਕੂੜਾ ਹੀ ਦੇਣਾ ਪੈ ਜਾਵੇ ਸੇਵਾ 'ਚ। ਕਿਹਦੇ ਲਈ ਮੰਗਿਆ? ਆਪਣੇ ਲਈ ਮੰਗਿਆ। ਧੰਨ ਇਸੇ ਗੁਰਸਿੱਖਾਂ ਦੀ ਕਰਨੀ, ਉਹ ਗੁਰੂ ਦੀ ਸੇਵਾ ਲਈ ਮੰਗਦੇ, ਆਪਣੇ ਲਈ ਨਹੀਂ। ਜਿਹੜਾ ਆਪਣੇ ਲਈ ਮੰਗਦਾ ਉਹਨੂੰ ਕਦੇ ਮਾਣ ਨਹੀਂ ਪ੍ਰਾਪਤ ਹੁੰਦਾ। ਉਲਟਾ ਪਈ ਐਸੇ ਬੰਦੇ ਨੂੰ, ਤੁਧ ਨੂੰ ਛੋੜ ਜਾਈਆ, ਪ੍ਰਭ ਕਾ ਧਾਰ ਆਣ ਨਾ ਬੀਆ ਤੇਰੀ ਸੰਸਰ। ਜਿਹੜਾ ਲੋਕਾਂ ਦੇ ਦਰਾਂ ਤੋਂ ਮੰਗਦਾ ਨਾ, ਉਹਨੂੰ ਤਾਂ ਫਿਰ ਧਰਕਾਰਾਂ ਹੀ ਸਹਾਰਨੀਆਂ ਪੈਂਦੀਆਂ ਹਨ, ਕਦੇ ਮਾਣ ਨਹੀਂ ਮਿਲਦਾ ਇਸ ਲੋਕ ਵਿੱਚ ਵੀ, ਪ੍ਰਲੋਕ ਵਿੱਚ ਵੀ। ਜੇ ਮੰਗਣਾ ਤਾਂ ਵਾਹਿਗੁਰੂ ਦੇ ਦਰ ਤੋਂ ਮੰਗੀਏ। ਮਾਲਕ, ਵਾਹਿਗੁਰੂ ਦੇ, ਪਰਮੇਸ਼ਰ ਦੇ ਦਰ ਦੀਆਂ ਗੱਲਾਂ ਜਿਹੜੀ ਬਾਣੀ ਪੜ੍ਹਨੀ ਹੈ, ਵਾਹਿਗੁਰੂ ਦੀ ਸਲਾਹ ਕਰਨੀ ਹੈ, ਵਾਹਿਗੁਰੂ ਦੀ ਪ੍ਰਾਪਤੀ ਦੀਆਂ ਬਾਤਾਂ ਹਨ।
ਕਹਿਣ ਕਹਾਇਆ,
ਵਾਹਿਗੁਰੂ ਤੇਰੇ ਦੁਆਰਾ ਉਹਨਾਂ ਨੇ ਕਹਿਣ ਵਾਲੇ ਹੋ ਕੇ ਤੂੰ ਹੀ ਉਹਨਾਂ ਤੋਂ ਆਪਣੀ ਸਿਫਤ ਕਰਾਉਣ ਰੂਪ ਬਚਨ ਕਰਵਾਏ ਹੈ। ਤੇਰੇ ਦਰ ਦੀ ਉਹਨਾਂ ਨੇ ਸਿਫਤ ਸਲਾਹ ਕਰਨ ਰੂਪ ਗੱਲਾਂ, ਉਹ ਬਾਣੀ ਨੂੰ ਛੱਡ ਕੇ, ਸੌ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਛੱਡ ਕੇ ਦੁਨੀਆਂ ਦੀਆਂ ਗੱਲਾਂ ਗੱਪਾਂ ਨਹੀਂ ਮਾਰਦੇ, ਉਹ ਪਰਮੇਸ਼ਰ ਦੇ ਦਰ ਦੀਆਂ ਬਾਤਾਂ ਵਿਚਾਰਾਂ ਕਰਦੇ ਹੈ। ਔਰ ਵਾਹਿਗੁਰੂ ਦੀਆਂ ਗੱਲਾਂ ਵਿਚਾਰਾਂ, ਆਏ ਸੁਣ ਪੰਨ ਕੋ ਬਾਣੀ, ਨਾਮ ਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਸ ਕਰਕੇ ਕਹਿਣ ਵਾਲੇ ਹੋ ਕੇ ਵਾਹਿਗੁਰੂ ਦੇ ਦਰ ਦੀ ਸਿਫਤ ਸਲਾਹ ਨੂੰ ਹੀ ਆਪ ਕਹਿੰਦੇ ਆ, ਦੂਜਿਆਂ ਤੋਂ ਕਹਾਉਂਦੇ ਆ। ਆਪ ਜਪਦੇ ਆ, ਦੂਜਿਆਂ ਤੋਂ ਜਪਾਉਂਦੇ ਆ। ਆਪ ਜਪੋ, ਅਵਰਹ ਨਾਮ ਜਪਾਵੇ। ਇਹੀ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਕੀਤਾ ਹੈ। ਸੋ ਸਾਧ ਸੰਗਤ ਜੀ, ਕਥਾ ਵਿਚਾਰ ਕਰਦੇ ਹੋਈਆਂ ਭੁੱਲਾ ਚੁੱਕਾਂ, ਗੁਰੂ ਮਹਾਰਾਜ ਗੁਰੂ ਕੀ ਸੰਗਤ ਨੂੰ ਖਿਮਾ ਕਰਨੀ ਆ। ਆਪ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਔਰ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਲੋਕ ਬੁਕਾਰ ਕਹਿ ਮੰਗਤ ਗਾਨੋ, ਆਗਤ ਮਾਨ ਰਾਇਆ, ਸਹਿ ਕੀਆ ਗੱਲਾਂ।